गुण गाव दिन रात नानक चाहे हो सतनाम श्री वाहे गुरु साहिब जीओ जैत सरी महला पंजवा कार तीजा एक ओहंकार सतगुर प्रसाद कोई जान कवन इहा जग मीत जिस होए कृपाल सोई बिद बूझै ताकी निर्मल रीत कोई जान कवन इहां जग मीत जिस होए कृपाल सोई बिद बूझै ताकी निर्मल रीत रहाउ मात पिता बनता सुत बंध पर इष्ट मीत अर पाई पूर्व जन्म के मिले संजोगी अंत है को ना सहाई मुकत माल कनक लाल हीरा मन रंजन की माया हा हा करत बिहानी अवद है तान है संतोख ना पाया हस्त रथ अश्व पवन तेज धनी भूमन चतरंगा संग ना चालियो इन मैं कछु है ऊठ सदायो नांगा हर के संत प्रया प्रीतम प्रभ के ताके हर हर गाइए नानक इहां सुख अग मुख उजल संग संतन के पाइए हर के संत प्रया प्रीतम प्रभ के ताके हर हर गाइए नानक इहां सुख अग मुख उजल संग संतन के पाइए वाहिगुरु जी का खालसा वाहिगुरु जी की फतेह सतनाम श्री वाहिगुरु साहिब जीओ सलोक महला तीजा केदारा रागां विच जानिए भाई सब दे करे प्यार सत संगत स्यों मिल दो रहे सच्चे धरे प्यार विचों मल कटे अपने फुलां का करे उदार गुणा की रास संग्रह सवगण कढ़ै विडार नानक मिलिया सो जानिए गुरु न छोड़ै अपना दूजै न धरे प्यार महला चौथा सागर देखो डर मरो पै तेरे डर नाहे ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋਤ ਚਾਲ ਸੋ ਸਾਗਰ ਲਹਿਰੀ ਦੇ ਥਾਕ ਨ ਸੱਚੇ ਬੋਹਿਤ ਜੇ ਗੁਰ ਧੀਰ ਕਦੇ ਇਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈ ਦਰਗਹ ਚੱਲੇ ਮਾਣ ਪੌੜੀ ਮੇਹ ਕੰਟਕ ਰਾਜ ਭੁੰਚਤ ਗੁਰਮੁਖ ਸੱਚ ਕਮਾਈ ਸੱਚੇ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਾਪਣ ਹਰ ਸਿਉ ਬਣ ਆਈ ਐਥੇ ਸੁਖ ਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓੰਕਾਰ ਸਤਿਗੁਰ ਪ੍ਰਸਾਦ ਲੋਕ ਕਰਤ ਵਿਕਾਰ ਵਿਖੜੇ ਰੱਬ ਨੇਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਤੇਰਿਆ ਮਹਾ ਬੁੱਧ ਪ੍ਰਭ ਤੁਸ਼ਟ ਹਮਾਰੀ ਪਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਚ ਵਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਚਰਨ ਪਰਤੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਹੋਈ ਹੈ ਬਖਸ਼ਿਸ਼ ਹੋਈ ਅਸੀਂ ਗੁਰੂ ਕੀ ਹਜ਼ੂਰੀ ਚ ਬੈਠ ਕਰਕੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਨਿਤਨੇਮ ਅਤੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਮਾਲਕ ਦੀ ਬਖਸ਼ਿਸ਼ ਦੇ ਨਾਲ ਹੀ ਸੱਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਸ੍ਰਿਸ਼ਟ ਭਾਗ ਹਨ ਜਿਨ੍ਹਾਂ ਕਰਕੇ ਸਾਨੂੰ ਇਸ ਭਾਗ ਪ੍ਰਾਪਤ ਹੋ ਗਿਆ ਕਿ ਜੋ ਅਸੀਂ ਗੁਰੂ ਕੀ ਗੋਦ ਦਾ ਨਿਗਮਾਨ ਰਹੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਪ੍ਰਮਾਣ ਕਰਦੇ ਨੇ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ। ਸ੍ਰੇਸ਼ਟ ਭਾਗਾਂ ਵਾਲਿਆਂ ਨੂੰ ਹੀ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸ੍ਰੇਸ਼ਟ ਭਾਗਾਂ ਵਾਲੇ ਹੀ ਗੁਰੂ ਕੀ ਹਜ਼ੂਰੀ ਚ ਬੈਠ ਕਰਕੇ ਸੰਗਤ ਪ੍ਰਾਪਤ ਕਰਦੇ ਨੇ ਤੇ ਬਿਨਾਂ ਭਾਗਾਂ ਤੋਂ ਗੁਰਸਿੱਖੋ ਇਹ ਜਿਹੜਾ ਸਮਾਂ ਪ੍ਰਾਪਤ ਨਹੀਂ ਹੁੰਦਾ। ਸਾਡੇ ਚੰਗੇ ਕਰਮ ਨੇ ਸ੍ਰੇਸ਼ਟ ਭਾਗ ਹਨ ਜਿਨ੍ਹਾਂ ਦੇ ਕਰਕੇ ਅਸੀਂ ਹਰ ਰੋਜ਼ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹਾਂ। ਜਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਅੱਜ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ ਰਹੇ ਨੇ ਇਹ ਜੋ ਸ਼ਬਦ ਹੈ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਗੁਰਸਿੱਖ ਨੇ ਬੇਨਤੀ ਕੀਤੀ ਕਿ ਮਾਲਕ ਕਿਸ ਪ੍ਰਕਾਰ ਉਸ ਪਰਮੇਸ਼ਰ ਵਾਹਿਗੁਰੂ ਨੂੰ ਜਾਣਿਆ ਜਾਂਦਾ ਹੈ, ਕਿਹੜੇ ਰਾਗ ਦੇ ਰਾਹੀਂ ਅਸੀਂ ਉਹ ਮਾਲਕ ਦੀ ਪ੍ਰਾਪਤੀ ਕਰੀਏ, ਕਿਉਂਕਿ ਉਸਨੇ ਕੈਦਾਰ ਰਾਗ ਗਾਇਆ ਗੁਰਸਿੱਖ ਨੇ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਰਾਗ ਦੇ ਵਿਚ ਹੀ ਉਸ ਨੂੰ ਉਪਦੇਸ਼ ਬਖਸ਼ ਦਿੱਤਾ, ਰਹਿਮਤ ਕੀਤੀ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਗੁਰਸਿੱਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਸ ਸ਼ਬਦ ਦੇ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਕੇਦਾਰਾ ਰਾਗਾਂ ਵਿੱਚ ਜਾਣੀਐ ਭਾਈ, ਸਭ ਦੇ ਕਰੇ ਪਿਆਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜੋ ਆਪਾਂ ਨੂੰ ਗੁਰਸਿੱਖੋ ਉਪਦੇਸ਼ ਬਖਸ਼ ਰਹੇ ਨੇ ਕਿ ਗੁਰਸਿੱਖੋ ਕੇਦਾਰਾ ਰਾਗਾਂ ਵਿੱਚ ਜਾਣੀਐ ਭਾਈ। ਜੋ ਕਿ ਕੇਦਾਰ ਰਾਗ ਹੈ ਨਾ, ਇਹ ਗੁਰਸਿੱਖੋ ਉਸ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਜਾਣਿਆ ਜਾਂਦਾ, ਪਹਿਚਾਣ ਹੁੰਦੀ ਹੈ ਉਸ ਮਾਲਕ ਦੇ ਨਾਲ, ਉਸ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਜੀਵ ਜੁੜਦਾ ਹੈ। ਜਿਸ ਤਰੀਕੇ ਦੇ ਨਾਲ ਨਰਸੀ ਭਗਤ ਹੋਇਆ, ਨਰਸੀ ਭਗਤ ਕੀ ਹੈ, ਕੇਦਾਰ ਰਾਗ ਗਾਇਆ ਕਰਦਾ ਤੇ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਪਰਮੇਸ਼ਰ ਗੁਰਮੁਖ ਸਰਗਣ ਸਰੂਪ ਧਾਰਨ ਕਰਕੇ ਨਰਸੀ ਭਗਤ ਦੇ ਪਾਸੋਂ ਕੇਦਾਰ ਰਾਗ ਸੁਣਿਆ ਕਰਦੇ ਸਨ। ਤੇ ਜਿਸ ਸਮੇਂ ਨਰਸੀ ਭਗਤ ਨੇ ਕੇਦਾਰ ਰਾਗ ਗਹਿਣੇ ਰੱਖ ਦੇਣਾ, ਕਰਜ਼ਾ ਬਹੁਤਾ ਚੜ ਜਾਣਾ, ਤੇ ਮਾਲਕ ਨੇ ਫਿਰ ਗੁਰਮੁਖੋਂ ਕਰਜ਼ਾ ਲਾਹ ਕਰਕੇ ਇਸ ਦੇ ਪਾਸੋਂ ਨਰਸੀ ਭਗਤ ਦੇ ਪਾਸੋਂ ਕੇਦਾਰ ਰਾਗ ਸਰਵਣ ਕਰਿਆ ਕਰ। ਐਸਾ ਕੇਦਾਰ ਰਾਗ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਭਾਈ, ਕੇਦਾਰਾਂ ਰਾਗਾਂ ਵਿੱਚ ਜਾਣੀਐ। ਕੇਦਾਰਾਂ ਤੇ ਰਾਗਾਂ ਭਾਵ ਕੇ ਹੋਰ ਜਿਹੜੇ ਰਾਗ ਨੇ ਉਹ ਮਾਲਕ ਨੂੰ ਜਾਣਿਆ ਜਾਂਦਾ, ਪਰ ਕਿਵੇਂ ਜਾਣਿਆ ਜਾਂਦਾ, ਸਭ ਦੇ ਕਰੇ ਪਿਆਰ। ਜਦੋਂ ਜੀਵ ਸ਼ਬਦ ਦੇ ਨਾਲ ਪਿਆਰ ਕਰਦਾ, ਜਦੋਂ ਸ਼ਬਦ ਦੇ ਨਾਲ ਪਿਆਰ ਕਰੇਗਾ ਨਾ, ਫੇਰ ਹੀ ਉਸ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਨਹੀਂ ਤਾਂ ਹੁਣ ਰਾਗ ਜਿਹੜੇ ਨੇ, ਰਾਗ ਤਾਂ ਹੋਰ ਵੀ ਬੜੇ ਲੋਕ ਗਾਉਂਦੇ ਨੇ, ਪਰ ਗੁਰਮੁਖੋ ਇੱਕ ਰਾਗ ਨੂੰ ਗਾਇਆ ਜਾਣਾ ਪਰਮੇਸ਼ਰ ਦੀ ਗੁਰਬਾਣੀ ਦੇ ਨਾਲ, ਸ਼ਬਦ ਦੇ ਨਾਲ ਗਾਇਆ ਜਾਣਾ। ਜਦੋਂ ਸ਼ਬਦ ਦੇ ਨਾਲ ਅਸੀਂ ਉਸ ਪਰਮੇਸ਼ਰ ਵਾਹਿਗੁਰੂ ਦੇ ਰਾਗ ਨੂੰ ਗਾਉਂਦੇ ਹਾਂ ਨਾ, ਤੇ ਫਿਰ ਕੀ ਆ, ਉਸ ਮਾਲਕ ਦੇ ਨਾਮ ਦੇ ਨਾਲ ਪਿਆਰ ਪੈਂਦਾ, ਸਾਡੇ ਤੇ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਪਰਮੇਸ਼ਰ ਦੇ ਵਿੱਚ ਸਾਡੀ ਜਿਹੜੀ ਬਿਰਤੀ ਹੈ ਉਹ ਜੁੜਦੀ ਹੈ। ਇਸ ਕਰਕੇ ਸਭ ਦੇ ਕਰੇ ਪਿਆਰ, ਤੇ ਗੁਰਸਿੱਖਾ ਗੁਰਬਾਣੀ ਦੇ ਸ਼ਬਦ ਦੇ ਨਾਲ ਪਿਆਰ ਕਰਨਾ ਕਰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਦੇ ਨੇ, ਰਹਿਮਤਾਂ ਕਰਦੇ ਹਨ, ਕੇਦਾਰਾਂ ਰਾਗਾਂ ਵਿੱਚ ਜਾਣੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੇਦਾਰਾ, ਕਹਿੰਦੇ ਦਾਰਾ ਕਹਿੰਦੇ ਇਸਤਰੀ ਨੂੰ, ਕਹਿੰਦੇ ਕੀ ਹੈ ਇਹਨਾਂ ਦਾ ਪਿਆਰ, ਭਾਵ ਜਿਹੜੇ ਇਸ ਸੰਸਾਰ ਦੇ ਵਿੱਚ ਜਾਂ ਇਸਤਰੀਆਂ ਨੇ ਪੁਰਖਾਂ ਦੇ ਨਾਲ ਪਿਆਰ ਪਾ ਲੈਣਾ ਜਾਂ ਪੁਰਖਾਂ ਨੇ ਇਸਤਰੀਆਂ ਦੇ ਨਾਲ ਪਿਆਰ ਪਾ ਲੈਣਾ, ਕਹਿੰਦੇ ਕੀ ਹੈ ਪਿਆਰ, ਕਿਉਂਕਿ ਜਾਣੀਐ, ਕਹਿੰਦੇ ਇਹਨਾਂ ਪਿਆਰਾਂ ਦੇ ਵਿੱਚ ਪਰਮੇਸ਼ਰ ਨਹੀਂ ਜੇ ਜਾਣਿਆ ਜਾਂਦਾ। ਇਹ ਜਿਹੜੇ ਪਿਆਰ ਪਾ ਲੈਣੇ ਨਾ, ਇਹਨਾਂ ਪਿਆਰਾਂ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਹੀਂ, ਜੇ ਅਸੀਂ ਆਖੀਏ ਕਿ ਮਾਲਕ ਦੀ ਪ੍ਰਾਪਤੀ ਕਰ ਲਵਾਂਗੇ। ਇਹਨਾਂ ਦੇ ਵਿੱਚ ਰਾਗਾਂ, ਰਾਗ ਕਹਿੰਦੇ ਪਿਆਰ ਨੂੰ, ਪ੍ਰੇਮ ਨੂੰ, ਇਸ ਕਰਕੇ ਇਹੋ ਜਿਹੇ ਪ੍ਰੇਮਾਂ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਹੀਂ, ਉਸ ਮਾਲਕ ਦੀ ਪ੍ਰਾਪਤੀ ਕਿਵੇਂ ਹੋਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਭਾਈ ਗੁਰਸਿੱਖੋ, ਉਸ ਪਰਮੇਸ਼ਰ ਦੀ ਜੇ ਪ੍ਰਾਪਤੀ ਕਰਨੀ ਹੈ ਨਾ, ਉਸ ਪਰਮੇਸ਼ਰ ਦੀ ਪਹਿਚਾਣ ਕਰਨੀ ਹੈ, ਉਸ ਮਾਲਕ ਦੇ ਵਿੱਚ ਜੇ ਅਭੇਦ ਹੋਣਾ ਹੈ, ਤੇ ਫਿਰ ਤੈਨੂੰ ਕੀ ਕਰਨਾ ਪਵੇਗਾ, ਸਭ ਦੇ ਕਰੇ ਪਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸ਼ਬਦ ਦੇ ਨਾਲ, ਕਿਉਂਕਿ ਸਤਿਗੁਰੂ ਸਾਹਿਬ ਜੀ ਦਾ ਫਰਮਾਨ ਹੈ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਪਣੇ ਗੁਰੂ ਦੇ ਨਾਲ ਪਿਆਰ ਕਰ, ਸ਼ਬਦ ਦੇ ਨਾਲ ਪਿਆਰ ਕਰ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਪਿਆਰ ਕਰ। ਗੁਰੂ ਸਾਹਿਬ ਦੇ ਨਾਲ ਇੰਨਾ ਜ਼ਿਆਦਾ ਪਿਆਰ ਕਰ ਗੁਰਸਿੱਖਾ, ਤੈਨੂੰ ਹੋਰ ਜਿਹੜੇ ਸੰਸਾਰਕ ਪਿਆਰ ਹਨ ਉਹ ਸਾਰੇ ਭੁੱਲੀ ਜਾਣ। ਤੇਰੀ ਬਿਰਤੀ ਹੋਰ ਕਿਸੇ ਬੰਨੇ ਜਾਵੇ ਹੀ ਨਾ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੇ ਨਾਲ ਪਿਆਰ ਕਰਨਾ ਕਰ।
ਸਤ ਸੰਗਤ ਸਿਉ ਮਿਲ ਦੋਰ, ਸੱਚੇ ਧਰੇ ਪਿਆਰ।
ਤੇ ਸਦਾ ਹੀ ਜੋ ਸਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਕੀ ਹੈ? ਸਤ ਸੰਗਤ, ਸਤ ਸੰਗਤ ਕਰਨੀ। ਇਸ ਕਰਕੇ ਉਹ ਸਤ ਸੰਗਤ ਦੇ ਵਿਚ ਮਿਲ ਦੋਰ ਹੈ, ਸੰਗਤ ਦੇ ਵਿਚ ਆਣ ਕਰਕੇ ਮਿਲਣਾ ਕਰ। ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖਾ ਸੰਗਤ ਤੋਂ ਬਗੈਰ ਉਸ ਬਾਲਕ ਦੀ ਪ੍ਰਾਪਤੀ ਨਹੀਂ ਹੋਵੇਗੀ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਕਹਿੰਦੇ ਖੋਜ ਖੋਜ ਕੇ ਤਤ ਕੱਢਿਆ, ਤਤ ਕਾਹਦਾ ਕੱਢਿਆ ਕਿ ਸਾਧ ਸੰਗਤ ਜਿਹੜੀ ਹੈ ਨਾ, ਸਾਧ ਸੰਗਤ, ਸਾਧ ਸੰਗਤ ਤੋਂ ਬਗੈਰ ਕੋਈ ਮਨੁੱਖ ਸੰਸਾਰ ਤੋਂ ਤਰਿਆ ਨਹੀਂ। ਜੇ ਅਸੀਂ ਆਖੀਏ ਕਿ ਕੋਈ ਮਨੁੱਖ ਸਾਧ ਸੰਗਤ ਤੋਂ ਬਗੈਰ ਗੁਰਸਿੱਖੋਂ ਤਰ ਜਾਵੇਗਾ, ਨਹੀਂ, ਸੰਗਤ ਤੋਂ ਬਗੈਰ ਨਹੀਂ ਤਰਿਆ ਜਾਂਦਾ। ਸੰਗਤ ਕਰਨੀ ਅਤ ਜ਼ਰੂਰੀ ਹੈ। ਗੁਰਮੁਖੋ, ਜਿਹੜੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਹਨ, ਉਹ ਵੀ ਹਮੇਸ਼ਾ ਹੀ ਜੀਵ ਨੂੰ ਇੱਕ ਉਪਦੇਸ਼ ਦਿੰਦੇ ਨੇ ਕਿ ਸੰਗਤ ਕਰ, ਕਿਉਂਕਿ ਅਸੀਂ ਸੰਗਤ ਤੋਂ ਬਹੁਤ ਦੂਰ ਹੁੰਦੇ ਹਾਂ, ਸੰਗਤ ਸਾਡੇ ਪਾਸੋਂ ਹੁੰਦੀ ਨਹੀਂ। ਹੋਰ ਤਾਂ ਅਸੀਂ ਘਰਾਂ ਦੇ ਵਿਚ ਬੈਠ ਕਰਕੇ ਬੇਅੰਤ ਹੀ ਧੰਦਿਆਂ ਦੇ ਵਿਚ ਲੱਗ ਜਾਈਏ, ਹੋਰਨਾਂ ਕੰਮਾਂ ਨੂੰ ਕਰਦੇ ਫਿਰੀਏ, ਭਾਵੇਂ ਸਾਰਾ ਦਿਨ ਅਸੀਂ ਘਰ ਦੇ ਵਿਚ ਵਿਹਲੇ ਬੈਠ ਕਰਕੇ, ਗੁਰਮੁਖੋ ਸੌਂ ਕਰਕੇ ਦਿਨ ਕੱਢ ਦਿੱਤਾ, ਵਿਹਲੇ ਬੈਠ ਕਰਕੇ ਕੱਢ ਦਿੱਤਾ, ਪਰ ਸੰਗਤ ਦੇ ਵਿਚ ਆ ਕਰਕੇ ਸਾਡੇ ਤੋਂ ਬੈਠਣਾ ਬਹੁਤ ਔਖਾ ਹੋ ਜਾਂਦਾ। ਪਰ ਸੰਗਤ ਕੀ ਹੈ? ਜਿਸ ਤਰੀਕੇ ਦੇ ਨਾਲ ਸੰਗਤ ਦਾ ਤੇ ਅਸਰ ਇਹੋ ਜਿਹਾ ਜੇ, ਜਿਸ ਤਰ੍ਹਾਂ ਇੱਕ ਤੇ ਹੁੰਦਾ ਹੈ ਨਾ, ਜਿੱਦਾਂ ਖੂਹ ਦੇ ਵਿਚੋਂ ਪਾਣੀ ਕੱਢਣਾ, ਇੱਕ ਜਾਂ ਨਲਕੇ ਦੇ ਰਾਹੀਂ ਪਾਣੀ ਕੱਢ ਲੈਣਾ, ਤੇ ਗੁਰਮੁਖੋ ਉਹਨਾਂ ਦਾ ਥੋੜਾ ਥੋੜਾ ਲਾਭ ਹੈ। ਖੂਹ ਦੇ ਵਿਚੋਂ ਪਾਣੀ ਕੱਢਣਾ ਬੜਾ ਕਠਿਨ ਹੈ, ਤੇ ਇਸੇ ਪ੍ਰਕਾਰ ਹੀ ਜਿਹੜਾ ਨਲਕੇ ਦੇ ਨਾਲ ਪਾਣੀ ਕੱਢ ਲੈਣਾ, ਉਹਦੇ ਨਾਲ ਵੀ ਗੁਰਮੁਖੋ ਜ਼ਿਆਦਾ ਬਹੁਤਾ ਲਾਭ ਨਹੀਂ ਹੁੰਦਾ। ਇੱਕ ਹੁੰਦਾ ਜਦੋਂ ਬਰਸਾਤ ਆਉਂਦੀ ਹੈ, ਮੀਂਹ ਪੈਂਦਾ ਹੈ ਨਾ, ਜਦੋਂ ਮੀਂਹ ਪੈਂਦਾ ਹੈ ਤੇ ਗੁਰਮੁਖੋ ਮੀਂਹ ਦਾ ਚਾਰ ਸਫੇਰੇ ਹਰੇਕ ਪ੍ਰਕਾਰ ਹੀ ਲਾਭ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਹੜੀ ਸੰਗਤ ਹੈ ਨਾ, ਸੰਗਤ ਮੀਂਹ ਦੀ ਨਿਆਈ ਹੈ। ਗੁਰਮੁਖੋ ਇੱਥੇ ਜਦੋਂ ਜੀਵ ਬੈਠਦਾ ਨਾ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ, ਜਦੋਂ ਸੰਗਤ ਕਰਦਾ, ਸੰਗਤ ਕਰਨ ਦੇ ਨਾਲ ਇਸ ਜੀਵ ਨੂੰ ਬੇਅੰਤ ਹੀ ਲਾਭ ਪ੍ਰਾਪਤ ਹੁੰਦਾ, ਬੇਅੰਤ ਲਾਭ ਪ੍ਰਾਪਤ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰਸਿੱਖਾ ਸੰਗਤ ਕਰਨੀ ਜਿਹੜੀ ਹੈ ਨਾ, ਅੱਤ ਦੀ ਜ਼ਰੂਰੀ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ, ਗੁਰਸਿੱਖੋ ਡੇਰੇ ਦੇ ਵਿਚ ਰਿਹਾ ਕਰਦੇ ਸਾਂ, ਤਾਂ ਉਸ ਵੇਲੇ ਬਾਬਾ ਜੀ ਦਾ ਇੱਕ ਹੁਕਮ ਸੀ ਕਿ ਕੋਈ ਵੀ ਸਿੰਘ ਜਿਹੜਾ ਹੈ ਨਾ, ਜੇ ਸਮੇਂ ਸ਼ਾਮ ਨੂੰ ਕਥਾ ਹੁੰਦੀ ਹੈ ਨਾ, ਤੇ ਕਥਾ ਤੋਂ ਭਾਵ ਕੇ ਕੋਈ ਵੀ ਸਿੰਘ ਕਥਾ ਤੋਂ ਪਿੱਛੇ ਨਾ ਹਟੇ, ਕਿ ਉਸ ਸਮੇਂ ਦਰਬਾਰ ਦੇ ਵਿਚ ਜਾਣਾ ਚਾਹੀਦਾ, ਸੰਗਤ ਕਰਨੀ ਹੈ। ਤੇ ਬਾਬਾ ਜੀ ਦਾ ਹਰੇਕ ਨੂੰ ਬਹੁਤ ਜ਼ਿਆਦਾ ਕਰੜਾ ਹੁਕਮ ਸੀ ਕਿ ਹਰੇਕ ਨੇ ਜਾ ਕਰਕੇ ਦਰਬਾਰ ਦੇ ਵਿਚ ਸ਼ਾਮ ਦੇ ਸਮੇਂ ਸੰਗਤ ਕਰਨੀ ਹੈ, ਕਥਾ ਸਰਵਣ ਕਰਨੀ। ਸਿੰਘ ਨੇ ਕਹਿ ਦਿੱਤਾ ਕਿ ਮੇਰੇ ਪਾਸੋਂ ਸੁਖਮਨੀ ਸਾਹਿਬ ਦਾ ਪਾਠ ਸੁਣ। ਕਮਰੇ ਦੇ ਵਿਚ ਬਹਿ ਕਰਕੇ ਗੁਰਮੁਖੋ ਉਸ ਨੇ ਸੁਖਮਨੀ ਸਾਹਿਬ ਦੀ ਗੁਰਬਾਣੀ ਕੰਠ ਕੀਤੀ। ਮੈਂ ਗੁਟਕਾ ਸਾਹਿਬ ਲੈ ਕਰਕੇ ਉਸਦੇ ਪਾਸੋਂ ਸੁਖਮਨੀ ਸਾਹਿਬ ਦੀ ਬਾਣੀ ਸਰਵਣ ਕਰਨ ਲੱਗ ਪਏ। ਥੋੜਾ ਸਮਾਂ ਹੋਇਆ, ਕਥਾ ਦਾ ਸਮਾਂ ਸੀ, ਉਸ ਸਮੇਂ ਬਾਬਾ ਜੀ ਕਮਰੇ ਦੇ ਵਿਚ ਆਏ। ਬਾਬਾ ਜੀ ਨੇ ਆਣ ਕਰਕੇ ਵੇਖਿਆ, ਜਿਸ ਸਮੇਂ ਬਾਬਾ ਜੀ ਨੇ ਪੁੱਛਿਆ ਕਿ ਇੱਥੇ ਕੀ ਕਰਦੇ ਜੇ, ਦਰਬਾਰ ਦੇ ਵਿਚ ਨਹੀਂ ਗਏ। ਦੱਸਿਆ ਬਾਬਾ ਜੀ ਨੂੰ, ਬਾਬਾ ਜੀ ਕਿ ਇਸ ਨੇ ਸੁਖਮਨੀ ਸਾਹਿਬ ਦੀ ਬਾਣੀ ਕੰਠ ਕੀਤੀ ਆ, ਤੇ ਇਹ ਕਹਿ ਰਿਹਾ ਸੀ ਕਿ ਸੁਣ ਮੇਰੇ ਪਾਸੇ, ਇਸ ਕਰਕੇ ਸੁਣਨ ਲੱਗ ਪਏ। ਬਾਬਾ ਜੀ ਕਹਿਣ ਲੱਗੇ ਪਹਾੜ ਤੇ ਬੈਠ ਕੇ ਭਗਤੀ ਕਰ ਲੋ, ਜੇ ਸੰਗਤ ਨਹੀਂ ਨਾ ਕੀਤੀ ਤੇ ਕਿਸੇ ਚੀਜ਼ ਦੀ ਛੇਤੀ ਪ੍ਰਾਪਤੀ ਨਹੀਂ ਜੀ ਹੁੰਦੀ, ਕਿਉਂਕਿ ਅਸੀਂ ਪਹਾੜਾਂ ਤੇ ਬੈਠ ਕੇ, ਜੰਗਲਾਂ ਵਿਚ ਬੈਠ ਕਰਕੇ, ਭਾਵੇਂ ਜਿੰਨੀ ਮਰਜ਼ੀ ਅਸੀਂ ਗੁਰਮੁਖ ਤਿਆਰ ਹੋ ਭਗਤੀ ਕਰ ਲਈਏ, ਉਹ ਭਗਤੀ ਦਾ ਕੀ ਹੈ? ਉਸ ਭਗਤੀ ਦੇ ਨਾਲ ਹਉਮੈ ਨਹੀਂ ਜੇ ਮਰਦੀ, ਹਉਮੈ ਵੱਧਦੀ ਹੈ। ਕੱਲਾ ਬੈਠ ਕਰਕੇ ਮਨੁੱਖ ਭਗਤੀ ਕਰੀ ਜਾਵੇ ਨਾ, ਉਸ ਨੇ ਇੰਨੀ ਬੜੀ ਹੋਮੈ ਹੁੰਦੀ ਆ ਕਿ ਮੈਂ ਅੱਜ ਇੰਨੇ ਪਾਠ ਕਰ ਲਏ, ਮੈਂ ਇੰਨਾ ਸਿਮਰਨ ਕੀਤਾ, ਇੰਨੀ ਭਗਤੀ ਕੀਤੀ। ਸੰਗਤ ਦੇ ਵਿੱਚ ਕੀ ਵਡਿਆਈ ਹੈ? ਸੰਗਤ ਦੇ ਵਿੱਚ ਜਦੋਂ ਮਨੁੱਖ ਆਉਂਦਾ ਨਾ ਸੰਗਤ ਦੇ ਵਿੱਚ, ਸੰਗਤ ਦੇ ਵਿੱਚ ਮਨੁੱਖ ਆਣ ਕਰਕੇ ਗੁਰਮੁਖੋ ਉਸ ਨੂੰ ਇੱਕ ਚੀਜ਼ ਦੀ ਹੋਰ ਪ੍ਰਾਪਤੀ ਹੁੰਦੀ ਹੈ। ਸੰਗਤ ਦੇ ਵਿੱਚ ਬੇਅੰਤ ਹੀ ਰੂਹਾਂ ਆਣ ਕਰਕੇ ਬੈਠਦੀਆਂ ਨੇ, ਜਿਨ੍ਹਾਂ ਰੂਹਾਂ ਤੋਂ ਫਿਰ ਸਾਨੂੰ ਇਹ ਪਤਾ ਲੱਗਦਾ ਜੇ ਅਸੀਂ ਅੱਜ 10 ਪਾਠ ਜਪਜੀ ਸਾਹਿਬ ਦੇ ਕਰ ਲਏ ਆ ਨਾ, ਤੇ ਗੁਰਮੁਖ ਸੰਗਤ ਦੇ ਵਿੱਚ ਬੈਠਾ ਕੋਈ ਮਨੁੱਖ, ਕੋਈ ਗੁਰਸਿੱਖ ਇਹੋ ਜਿਹਾ ਹੋਵੇਗਾ ਜਿਸ ਨੇ 20 ਕੀਤੇ ਹੋਣਗੇ, ਜਿਸ ਨੇ 20 ਕੀਤੇ ਆ, ਤੇ ਸੰਗਤ ਦੇ ਵਿੱਚ ਇਹੋ ਜਿਹਾ ਕੋਈ ਗੁਰਸਿੱਖ ਹੋਵੇਗਾ ਜਿਸ ਨੇ 50 ਕੀਤੇ ਹੋਣਗੇ। ਗੁਰਮੁਖੋ ਇਸ ਤਰੀਕੇ ਦੇ ਨਾਲ ਬੇਅੰਤ ਹੀ ਗੁਰਸਿੱਖ ਸਾਨੂੰ ਉੱਚੀ ਉੱਚੀ ਅਵਸਥਾ ਵਾਲੇ ਮਿਲਦੇ ਨੇ, ਇਸ ਕਰਕੇ ਜਦੋਂ ਅਸੀਂ ਉਹਨਾਂ ਦੀ ਅਵਸਥਾ ਵੇਖਦੇ ਆ ਨਾ, ਫਿਰ ਸਾਨੂੰ ਪਤਾ ਲੱਗਦਾ ਕਿ ਮੈਂ ਤੇ ਜੀ ਕੁਛ ਵੀ ਨਹੀਂ। ਇਹ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ, ਹੰਕਾਰ ਦੀ ਨਿਵਰਤੀ ਸੰਗਤ ਦੇ ਵਿੱਚੋਂ ਜਾਂਦੀ। ਇਸ ਕਰਕੇ ਗੁਰਮੁਖੋ ਸੰਗਤ ਜਿਹੜੀ ਹੈ, ਪ੍ਰਾਪਤ ਜਿਹੜੀ ਹੋ ਜਾਣੀ ਹੈ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਗੁਰਸਿੱਖਾ ਖੋਜ ਕਰਕੇ ਵੇਖ ਲਿਆ, ਤਤ ਕੱਢ ਕੇ ਵੇਖ ਲਿਆ, ਜਿਹੜੀ ਸਾਧ ਸੰਗਤ ਹੈ ਨਾ, ਸਾਧ ਸੰਗਤ ਤੋਂ ਬਗੈਰ ਕੋਈ ਮਨੁੱਖ ਤਰਿਆ ਨਹੀਂ। ਇਸ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਨੂੰ ਇੱਕ ਹੋਰ ਉਪਦੇਸ਼ ਦਿੰਦੇ ਨੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜੇ ਮਨੁੱਖ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਨਹੀਂ ਬੈਠੇ, ਜਿਨ੍ਹਾਂ ਨੇ ਗੁਰੂ ਕੀ ਸੰਗਤ ਕੀਤੀ ਹੀ ਨਹੀਂ, ਕਹਿੰਦੇ ਉਹਨਾਂ ਨੇ ਜਿੰਨਾ ਆਪਣਾ ਸਮਾਂ ਮਨੁੱਖਾ ਜਨਮ ਦਾ ਸਮਾਂ ਹੈ ਨਾ, ਉਹ ਗੁਰਮੁਖ ਪਿਆਰਿਓ ਗਵਾ ਲਿਆ, ਉਹਨਾਂ ਦਾ ਸਮਾਂ ਧ੍ਰਿਗਤਾ ਦੇ ਲਾਇਕ ਹੈ, ਧ੍ਰਿਗਤਾ ਦੇ ਲਾਇਕ ਉਹਨਾਂ ਦਾ ਸਮਾਂ ਹੈ। ਤੇ ਜਿਹੜਾ ਸਮਾਂ ਅੱਗੇ ਜੀ ਰਹੇ ਹਨ ਨਾ ਗੁਰਮੁਖੋ, ਉਹ ਵੀ ਧ੍ਰਿਗਤਾ ਦੇ ਲਾਇਕ, ਕਿਉਂਕਿ ਸੰਗਤ ਦੇ ਵਿੱਚੋਂ ਗੁਰਸਿੱਖੀ ਪ੍ਰਾਪਤ ਹੁੰਦੀ ਹੈ, ਸੰਗਤ ਦੇ ਵਿੱਚੋਂ ਨਿਮਰਤਾ ਪ੍ਰਾਪਤ ਹੁੰਦੀ ਹੈ, ਸੰਗਤ ਦੇ ਵਿੱਚੋਂ ਜਪ ਤਪ ਸੰਜਮ ਧਰਮ ਆਦਿਕ ਸ਼ੁਭ ਗੁਣ ਗੁਰਮੁਖੋ ਪ੍ਰਾਪਤ ਹੁੰਦੇ ਨੇ ਸੰਗਤ ਦੇ ਵਿੱਚ। ਜੇ ਕੋਈ ਮਨੁੱਖ ਭੈੜੇ ਕਰਮ ਕਰਨ ਵਾਲਾ ਹੈ ਨਾ, ਜਦੋਂ ਸੰਗਤ ਕਰਦਾ ਨਾ ਸੰਗਤ, ਗੁਰਮੁਖੋ ਸੰਗਤ ਕਰਨ ਦੇ ਨਾਲ ਉਸ ਮਨੁੱਖ ਦੇ ਮਨ ਦੇ ਉੱਤੇ ਅਸਰ ਪੈ ਜਾਂਦਾ ਹੈ। ਕਈ ਗੁਰਸਿੱਖ ਇਹੋ ਜਿਹੇ ਬਣ ਜਾਂਦੇ ਨੇ ਗੁਰਮੁਖੋ, ਸੰਗਤ ਦੇ ਵਿੱਚ ਹੀ ਬੇਅੰਤ ਉੱਚੀਆਂ ਅਵਸਥਾਵਾਂ ਪ੍ਰਾਪਤ ਕਰ ਲੈਂਦੇ ਨੇ ਸੰਗਤ ਕਰਨ ਦੇ ਨਾਲ। ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਦਮਦਮੀ ਟਕਸਾਲ ਦੇ ਗੁਰਮੁਖੋ 13ਵੇਂ ਮੁਕਤ, ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖ ਮੁਕਤਸਰ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਗੁਰਸਿੱਖੀ ਦਾ, ਕਥਾ ਕਰ ਰਹੇ ਸਨ, ਤੇ ਕਥਾ ਕਰਦਿਆਂ ਕਰਦਿਆਂ ਮਹਾਂਪੁਰਖਾਂ ਤੇ ਉਸ ਸਮੇਂ ਕਥਾ ਦੇ ਵਿੱਚ ਆਣ ਕਰਕੇ ਇੱਕ ਮਨੁੱਖ ਆਣ ਕਰਕੇ ਬੈਠਾ, ਜਿਸ ਦੇ ਵਿੱਚ ਪੁਲਿਸ ਲੱਗੀ ਹੈ, ਪੁਲਿਸ ਲੱਗੀ ਸੰਗਤ ਦੇ ਵਿੱਚ ਆਣ ਕਰਕੇ ਬੈਠ ਗਿਆ। ਕਿਉਂ ਪੁਲਿਸ ਲੱਗੀ? ਸਮਗਲਰ ਸੀ, ਸਮਗਲਿੰਗ ਕਰਨੀ। ਜਦੋਂ ਸੰਗਤ ਦੇ ਵਿੱਚ ਬੈਠਾ, ਪੁਲਿਸ ਨੂੰ ਨਹੀਂ ਲੱਭਾ, ਪਰ ਉਹ ਬੈਠਾ ਸੰਗਤ ਦੇ ਵਿੱਚ, ਮਹਾਂਪੁਰਖ ਕਥਾ ਕਰ ਰਹੇ ਨੇ, ਕਥਾ ਦਾ ਇੰਨਾ ਪ੍ਰਭਾਵ ਪਿਆ ਸੰਗਤ ਕਰ ਰਿਹਾ ਸੀ, ਮਨ ਬਦਲ ਗਿਆ ਕਿ ਭਾਈ ਕਿਹੜੇ ਕਰਮਾਂ ਦੇ ਵਿੱਚ ਲੱਗਾ, ਮਾੜੇ ਕਰਮ, ਸਮਗਲਿੰਗ ਕਰਨੀ ਕੋਈ ਚੰਗਾ ਕਰਮ ਹੈ ਕਿ ਮਾੜੇ ਕਰਮ ਕਰ ਰਿਹਾ ਤੂੰ? ਮਹਾਂਪੁਰਖ ਕਿੰਨਾ ਸੋਹਣਾ ਉਪਦੇਸ਼ ਦੇ ਰਹੇ ਨੇ, ਗੁਰਸਿੱਖੀ ਬਾਰੇ ਦੱਸ ਰਹੇ ਹਨ ਕਿ ਸਾਡੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਰਾ ਪਰਿਵਾਰ ਆਪਣਾ ਕੁਰਬਾਨ ਕਰ ਲਿਆ ਸਾਨੂੰ ਸਰਦਾਰੀਆਂ ਬਖਸ਼ਣ ਵਾਸਤੇ। ਮਨ ਤੇ ਪ੍ਰਭਾਵ ਪਿਆ ਮਹਾਂਪੁਰਖਾਂ ਦੇ ਪਾਸ। ਜੋ ਕਥਾ ਦੀ ਸਮਾਪਤੀ ਹੋਈ, ਜਾ ਕਰਕੇ ਉਸ ਗੁਰਸਿੱਖ ਨੇ ਬੇਨਤੀ ਕੀਤੀ, ਮਹਾਂਪੁਰਖੋ ਕਿਰਪਾ ਕਰਕੇ ਮੈਨੂੰ ਜਥੇ ਦੇ ਵਿੱਚ ਰੱਖੋ। ਮਹਾਂਪੁਰ ਕਹਿਣ ਲੱਗੇ, ਇਸ ਤੋਂ ਅਗਲਾ ਪੜਾਅ ਜਿਹੜਾ ਨਾ ਸਾਡਾ ਗੰਗਾ ਨਗਰ ਦੇ ਵਿੱਚ ਹੈ, ਤੇ ਜੇ ਤੂੰ ਤੁਰ ਕੇ ਉੱਥੇ ਆ ਜਾਵੇ ਤੈਨੂੰ ਜਥੇ ਚ ਰੱਖ ਲਵਾਂਗੇ। ਮੁਕਤਸਰ ਤੋਂ ਗੰਗਾ ਨਗਰ ਦਾ ਜਿਹੜਾ ਪੈਂਡਾ ਹੈ ਨਾ, ਇਹ ਤਕਰੀਬਨ 100 ਕਿਲੋਮੀਟਰ ਦੇ ਜਾਂ 125 ਕਿਲੋਮੀਟਰ ਦੇ ਲਾਗੇ ਹੋਵੇਗਾ। ਤੋ ਮਹਾਂਪੁਰਖ ਉੱਥੇ ਚਲੇ ਗਏ, ਇਹ ਤੁਰ ਕੇ ਗੁਰਸਿੱਖ ਗੁਰਮੁਖੋ ਉਸ ਵੇਲੇ ਗੰਗਾ ਨਗਰ ਪਹੁੰਚਿਆ। ਮਹਾਂਪੁਰਖਾਂ ਨੂੰ ਜਾ ਕਰਕੇ ਫਤਿਹ ਬੁਲਾਈ, ਮਹਾਂਪੁਰਖ ਬੜੇ ਪ੍ਰਸੰਨ ਹੋਏ। ਜਥੇ ਵਿੱਚ ਲਿਆਂਦਾ, ਜਥੇ ਵਿੱਚ ਲਿਆਂਦਾ ਜਿਸ ਸਮੇਂ, ਤੇ ਗੁਰਮੁਖ ਗੁਰਸਿੱਖ ਨੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਗੁੰਮਦ ਹੁੰਦੇ ਆ ਨਾ, ਬਹਿਤੇ ਚੌਂਕ ਦੇ ਵਿੱਚ ਨਿਸ਼ਾਨ ਸਾਹਿਬ ਦੇ ਨਾਲ ਗੁੰਮਦ ਹੈ, ਉਸਦਾ ਉੱਪਰਲਾ ਜਿਹੜਾ ਗੁੰਮਦ ਹੈ, ਉੱਥੇ ਬੈਠ ਕਰਕੇ ਕਹਿੰਦੇ ਭਗਤੀ ਕਰਨ ਲੱਗ ਪਿਆ। ਭਗਤੀ ਇੰਨੀ ਕੀਤੀ, ਸਿਮਰਨ ਹਰ ਰੋਜ਼ ਸਿਮਰਨ ਕਰੀ ਜਾਣਾ, ਬਾਣੀ ਪੜ੍ਹੀ ਜਾਣੀ, ਸੇਵਾ ਕਰੀ ਜਾਣੀ ਲੰਗਰਾਂ ਦੇ ਵਿੱਚ ਜਾ ਕਰਕੇ। ਅਚਾਨਕ ਇੱਕ ਦਿਨ ਕਹਿੰਦੇ ਪ੍ਰਕਾਸ਼ ਹੋਇਆ, ਸ਼ਹੀਦਾਂ ਸਿੰਘਾਂ ਦੱਸਿਆ ਤੇ ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋਣਗੇ। ਤੇ ਗੁਰਮੁਖ ਉਸ ਵੇਲੇ ਮਨ ਦੇ ਵਿਚ ਇੰਨਾ ਹੀ ਖਿਆਲ ਆਇਆ, ਫੁਰਨਾ ਆਇਆ ਕਿ ਮੈਂ ਵੀ ਮਹਾਂਪੁਰਖਾਂ ਨੂੰ ਦੱਸਾਂਗਾ ਕਿ ਗੁਰੂ ਸਾਹਿਬ ਜੀ ਦੇ ਮੈਨੂੰ ਜੋ ਸਤਿਗੁਰੂ ਸਾਹਿਬ ਨੇ ਸਰੂਪ ਧਾਰਨ ਕਰਕੇ ਗੁਰੂ ਸਾਹਿਬ ਸੰਸਾਰ ਤੇ ਆਏ, ਅੱਠਵੇਂ ਪਾਤਸ਼ਾਹ ਜੀ ਦਰਸ਼ਨ ਹੋਏ, ਸਭ ਕੁਛ ਅਲੋਪ ਹੋ ਗਿਆ। ਜਦੋਂ ਸਭ ਕੁਛ ਅਲੋਪ ਹੋਇਆ, ਕਹਿੰਦੇ 11 ਦਿਨ ਤੱਕ ਇਹਨਾਂ ਦਾ ਨਾਮ ਸੀ ਭਾਈ ਦਲਵੀਰ ਸਿੰਘ ਅਭਿਆਸੀ, ਜਿਨ੍ਹਾਂ ਨੇ ਗੁਰਮੁਖੋ ਲਾਲਾ ਜਗਤ ਨਾਰਾਇਣ ਨੂੰ ਮਾਰਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਨਾਲ ਵੀ ਬਚ ਰਹੇ। ਤੋ ਉਸ ਤੋਂ ਉਪਰੰਤ ਕਹਿੰਦੇ ਸਭ ਕੁਛ ਅਲੋਪ ਹੋ ਗਿਆ। 11 ਦਿਨਾਂ ਤੱਕ ਵਿਰਾਗ ਕਰਦੇ ਰਹੇ। ਮਹਾਂਪੁਰਖਾਂ ਪੁੱਛਿਆ ਆਣ ਕਰਕੇ ਭਾਈ ਦਲਵੀਰ ਸਿੰਘ ਕੀ ਹੋਇਆ, ਦੱਸਿਆ ਸਭ ਕੁਛ। ਮਹਾਂਪੁਰਖ ਕਹਿਣ ਲੱਗੇ, ਫੁਰਨੇ ਨਹੀਂ ਕਰੀ ਦੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਅਰਦਾਸ ਕਰ, ਬੇਨਤੀ ਕਰ, ਸਤਿਗੁਰੂ ਮਹਾਰਾਜ ਰਹਿਮਤ ਕਰਨਗੇ, ਬਖਸ਼ਿਸ਼ ਕਰਨਗੇ। ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, ਸਿਮਰਨ ਕੀਤਾ, ਗੁਰਮੁਖ ਬਹੁਤ ਵੱਡੀ ਅਵਸਥਾ ਪ੍ਰਾਪਤ ਕਰ ਲਈ, ਸਭ ਕੁਛ ਪ੍ਰਾਪਤ ਕਰ ਲਿਆ। ਮਹਾਂਪੁਰਖਾਂ ਕਿਹਾ, ਸਾਡੇ ਤੇ ਭਾਈ ਦਲਵੀਰ ਸਿੰਘ ਦੇ ਵਿਚ ਕੋਈ ਫਰਕ ਨਹੀਂ, ਇਹ ਅਵਸਥਾ ਨੂੰ ਇਹੋ ਜਿਹੀ ਨੂੰ ਪ੍ਰਾਪਤ ਹੋ ਗਏ ਨੇ। ਕਿੱਥੋਂ ਪ੍ਰਾਪਤ ਹੋਇਆ? ਗੁਰਮੁਖੋ ਸੰਗਤ ਚੋਂ ਕਥਾ ਸੁਣੀ, ਗੁਰਸਿੱਖੀ ਜੀਵਨ ਪ੍ਰਾਪਤ ਹੋ ਗਿਆ। ਸਭ ਬਖਸ਼ਾਂ ਸੰਗਤ ਦੇ ਵਿਚੋਂ ਮਿਲਦੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨਾ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਸੰਗਤ ਤੋਂ ਬਗੈਰ ਕੋਈ ਮਨੁੱਖ ਨਹੀਂ ਗੁਰਮੁਖੋ ਤਰ ਸਕਦਾ। ਇਸ ਕਰਕੇ ਸੰਗਤ ਕਰਨੀ ਸਾਨੂੰ ਅਤਿ ਜ਼ਰੂਰੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਚ ਬੈਠ ਕਰਕੇ ਅਸੀਂ ਸੰਗਤ ਕਰਿਆ ਕਰੀਏ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ, ਰਹਿਮਤ ਕਰਦੇ ਹਨ, ਸਤ ਸੰਗਤ ਤੋਂ ਮਿਲਦੋ ਰਹਿ। ਤੇ ਭਾਈ ਗੁਰਸਿੱਖਾ, ਜਿਹੜੀ ਸਤ ਸੰਗਤ ਹੈ ਨਾ, ਇਸ ਸਤ ਸੰਗਤ ਦੇ ਵਿਚ ਸਦਾ ਵਾਸਤੇ ਮਿਲਦਾ ਰਹਿ ਸੱਚੇ ਧਰੇ ਪਿਆਰ। ਤੇ ਜਦੋਂ ਸੰਗਤ ਵਿਚ ਬੈਠਣਾ ਆਣ ਕਰਕੇ, ਉਦੋਂ ਇੱਕ ਪਿਆਰ ਹਿਰਦੇ ਵਿਚ ਧਾਰਨ ਕਰਨਾ ਹੈ। ਉਹ ਕਿਹਦੇ ਤਾਈਂ? ਸੱਚੇ। ਸੱਚਾ ਕੌਣ ਹੈ? ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ। ਸੱਚਾ ਕੌਣ ਹੈ? ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ। ਜਦੋਂ ਸੰਗਤ ਦੇ ਵਿਚ ਬੈਠਦਾ ਹੈ ਨਾ ਆਣ ਕਰਕੇ, ਤੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਹਿਰਦੇ ਵਿਚ ਪਿਆਰ ਧਰਿਆ ਕਰ।
ਵਿੱਚ ਹਾਂ ਮਲ ਕੱਟੇ ਆਪਣੇ ਕੁੱਲਾਂ ਕਾ ਕਰੇ ਉਧਾਰ।
ਤੇ ਜਿਹੜੇ ਗੁਰਸਿੱਖ ਨੇ ਇਸ ਪ੍ਰਕਾਰ ਸੰਗਤ ਪ੍ਰਾਪਤ ਕਰ ਲਈ, ਮਹਾਰਾਜ ਕਹਿੰਦੇ ਵਿੱਚੋਂ ਮਲ ਕੱਟੇ ਆਪਣੀ, ਜਿਨ੍ਹਾਂ ਨੇ ਪਿਆਰ ਪ੍ਰਾਪਤ ਕਰ ਲਿਆ, ਕਾਹਦਾ? ਗੁਰਮੁਖ ਹਿਰਦੇ ਵਿਚ ਪਰਮੇਸ਼ਰ ਦੇ ਨਾਮ ਦਾ, ਮਾਲਕ ਵਾਹਿਗੁਰੂ ਦੇ ਨਾਮ ਦੇ ਨਾਲ ਬਿਰਤੀ ਲਗਾ ਲਈ, ਪਰਮੇਸ਼ਰ ਦੇ ਨਾਮ ਦੇ ਨਾਲ ਬਿਰਤੀ ਜੋੜ ਲਈ, ਉਹਨਾਂ ਨੇ ਕੀ ਕਰ ਲਿਆ? ਗੁਰਮੁਖੋ ਵਿੱਚੋਂ ਆਪਣੇ ਮਲ ਕੱਟੇ, ਭਾਵ ਕੇ ਆਪਣੀ ਜਿਹੜੀ ਮੈਲ ਸੀ ਨਾ, ਪਾਪਾਂ ਰੂਪੀ ਮੈਲ, ਵਿਸ਼ੇ ਵਿਕਾਰਾਂ ਰੂਪੀ ਮੈਲ, ਕਾਮ ਕ੍ਰੋਧ ਮੁੱਲ ਵੰਕਾਰ ਦੀ ਮੈਲ, ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਇਹ ਜਿਹੜੀ ਮੈਲ ਹੈ, ਇਹ ਸਾਰੀ ਗੁਰਮੁਖੋ ਕੱਟੀ ਗਈ, ਨਾਸ ਕਰ ਲਈ। ਕੁਲਾ ਕਾ ਕਰੇ ਉਧਾਰ। ਉਹ ਮਨੁੱਖ ਕੱਲਾ ਆਪਣਾ ਹੀ ਉਧਾਰ ਨਹੀਂ ਕਰਦਾ। ਜੇ ਅਸੀਂ ਸੋਚੀਏ ਕਿ ਸ਼ਾਇਦ ਉਸ ਕੱਲੇ ਦਾ ਹੀ ਉਧਾਰ ਹੋਵੇਗਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖੋ ਉਸ ਇਕੱਲੇ ਦਾ ਉਧਾਰ ਨਹੀਂ ਜੇ ਹੁੰਦਾ, ਕੁਲਾਂ ਕਾ ਕਰੇ ਉਧਾਰ। ਉਹ ਤੇ ਕੁਲਾਂ ਨੂੰ ਤਾਰ ਲੈਂਦਾ, ਆਪਣੀਆਂ ਨੂੰ, ਕੁਲਾਂ ਨੂੰ, ਇੱਕੀ ਕੁਲਾਂ, ਜਿਸ ਤਰੀਕੇ ਦੇ ਨਾਲ ਪ੍ਰਹਿਲਾਦ ਭਗਤ ਦੀਆਂ ਤਰਗੀਆਂ, ਇੱਕੀ ਕੁਲਾਂ ਧਰੂ ਭਗਤ ਦੀਆਂ ਤਰਗੀਆਂ। ਗੁਰਮੁਖੋ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ, ਜਿਨ੍ਹਾਂ ਨੇ ਉਹ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰ ਲਈ, ਜਿਨ੍ਹਾਂ ਨੇ ਉਸ ਮਾਲਕ ਦੇ ਨਾਲ ਬਿਰਤੀ ਜੋੜ ਲਈ, ਜਿਨ੍ਹਾਂ ਨੇ ਹਿਰਦੇ ਵਿਚੋਂ ਇਸ ਪ੍ਰਕਾਰ ਆਰਾਧਨਾ ਮਾਲਕ ਦੀ ਕਰਕੇ ਮਲ ਮੈਲ ਆਦਿਕ ਨੂੰ ਨਾਸ ਕਰ ਲਿਆ, ਉਹਨਾਂ ਜੀਵਾਂ ਨੇ ਆਪਣੀਆਂ ਕੁਲਾਂ ਦਾ ਉਧਾਰ ਕਰ ਲਿਆ ਹੈ।
ਗੁਣਾ ਕੀ ਰਾਸ ਸੰਗ੍ਰਹ ਅਵਗਣ ਕੱਢ ਵਿਡਾਰ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਹੋਰ ਉਪਦੇਸ਼ ਦਿੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਹੋਏ ਸਾਨੂੰ ਸਮਝਾਉਂਦੇ ਨੇ, ਗੁਰਸਿੱਖਾ ਗੁਣਾ ਕੀ ਰਾਸ ਸੰਗ੍ਰਹ ਹੈ। ਜਿਹੜੀ ਗੁਣਾ ਦੀ ਪੂੰਜੀ ਹੈ ਨਾ, ਸ਼ੁਭ ਗੁਣਾ ਦੀ, ਉਹ ਰਾਸ ਪੂੰਜੀ, ਉਸ ਨੂੰ ਸੰਗ੍ਰਹਿ ਇਕੱਠਿਆਂ ਕਰ। ਸ਼ੁਭ ਗੁਣ ਆਪਣੇ ਹਿਰਦੇ ਵਿਚ ਧਾਰਨ ਕਰ। ਸ਼ੁਭ ਗੁਣ ਕਿਹੜੇ ਨੇ? ਗੁਰਮੁਖ ਪਿਆਰਿਓ, ਜਪ ਤਪ ਇਸ ਤਰੀਕੇ ਦੇ ਨਾਲ, ਧਰਮ ਦਇਆ ਆਦਿਕ, ਸ਼ਰਧਾ ਆਦਿਕ ਸ਼ੁਭ ਗੁਣ ਨੇ। ਸ਼ਰਧਾ ਰੱਖਣੀ ਪਰਮੇਸ਼ਰ ਤੇ, ਸ਼ਰਧਾ, ਕਿਉਂਕਿ ਅਸੀਂ ਸ਼ਰਧਾ ਤੋਂ ਦੂਰ ਹੋਏ ਜਾ ਰਹੇ ਹਾਂ। ਜਿੰਨੀ ਗੁਰਮੁਖੋ ਸ਼ਰਧਾ ਹੋਵੇਗੀ ਨਾ, ਸ਼ਰਧਾ, ਓਨਾ ਸਾਡਾ ਪਰਮੇਸ਼ਰ ਦੇ ਨਾਲ ਸਾਡਾ ਪਿਆਰ ਵਧੇਗਾ। ਸ਼ਰਧਾ ਇੰਨੀ ਜ਼ਿਆਦਾ ਗੁਰਸਿੱਖ ਦੇ ਹਿਰਦੇ ਵਿਚ ਹੋਣੀ ਚਾਹੀਦੀ ਹੈ। ਗੁਰੂ ਦਾ ਸਤਿਕਾਰ ਹਿਰਦੇ ਚ ਹੋਣਾ ਚਾਹੀਦਾ, ਗੁਰੂ ਦਾ ਸਤਿਕਾਰ। ਹਮੇਸ਼ਾ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖੋ ਹਜ਼ੂਰੀ ਵਿਚ ਆਉਣਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਜਿਸ ਸਮੇਂ ਮਨੁੱਖ ਆਉਂਦਾ ਤੇ ਬੜੇ ਸਤਿਕਾਰ ਦੇ ਨਾਲ ਆਣ ਕਰਕੇ ਮੱਥਾ ਟੇਕੇ, ਗੁਰੂ ਸਾਹਿਬ ਜੀ ਦੇ ਉੱਤੇ ਚੌਰ ਸਾਹਿਬ ਕਰੇ, ਹੱਥ ਧੋ ਕਰਕੇ ਚੌਰ ਸਾਹਿਬ ਨੂੰ ਲਾਵੇ, ਗੁਰਮੁਖੋ ਬੇਅੰਤ ਸ਼ਰਧਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਰੱਖੇ। ਇਹ ਜਿਹੜੇ ਸ਼ੁਭ ਗੁਣ ਹੁੰਦੇ ਨੇ, ਧਰਮ ਰੜਾ ਹਿਰਦੇ ਵਿਚ ਧਾਰਨ ਕਰਕੇ ਰੱਖੇ, ਧਰਮ ਦੀ ਪ੍ਰਾਪਤੀ ਕਰੇ, ਧਰਮ ਦੇ ਜਿਹੜੇ ਸ਼ੁਭ ਗੁਣ ਨੇ, ਧਰਮ ਦੀ ਜਿਹੜੀ ਸਿੱਖਿਆ, ਜਿਹੜੀ ਮਰਿਆਦਾ ਹੈ, ਉਸ ਨੂੰ ਧਾਰਨ ਕਰਕੇ ਰੱਖੇ, ਇਸੇ ਤਰੀਕੇ ਦੇ ਨਾਲ ਜਪਤਾ ਪਾਤ ਕਰੇ। ਇਹ ਸ਼ੁਭ ਗੁਣ ਹਨ, ਇਸ ਕਰਕੇ ਸਤਿਗੁਰੂ ਮਹਾਰਾਜ ਸਰਕੇ ਗੁਣਾਂ ਕੀ ਰਾਸ ਸੰਗ੍ਰਹਿ ਹੈ, ਇਹ ਹੈ ਗੁਣਾਂ ਦੀ ਰਾਸ, ਜਿਹੜੇ ਗੁਣਾਂ ਦੀ ਪੂੰਜੀ ਇਕੱਠੀ ਕਰ ਲੈਣੀ। ਜਿੰਨੀ ਗੁਣਾਂ ਦੀ ਹਿਰਦੇ ਚ ਪੂੰਜੀ ਹੋਵੇਗੀ ਗੁਰਮੁਖ, ਓਨਾ ਹੀ ਜੀਵ ਪਰਮੇਸ਼ਰ ਦੇ ਨੇੜੇ ਹੋਵੇਗਾ। ਜੇ ਗੁਣ ਨਹੀਂ ਨਾ, ਤੇ ਗੁਣਾਂ ਤੋਂ ਬਗੈਰ ਉਸ ਮਾਲਕ ਦੀ ਪ੍ਰਾਪਤੀ ਨਹੀਂ। ਜੇ ਸਾਡੇ ਚ ਗੁਣ ਹੋਣਗੇ ਫਿਰ ਹੀ ਅਸੀਂ ਉਸ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰਾਂਗੇ। ਔਗਣਾਂ ਦੇ ਕਰਕੇ ਮਾਲਕ ਦੀ ਪ੍ਰਾਪਤੀ ਨਹੀਂ, ਤੇ ਫਿਰ ਕੱਢੇ ਕੀ ਹਿਰਦੇ ਦੇ ਵਿਚ। ਸਤਿਗੁਰੂ ਸਾਹਿਬ ਜੀ ਕਹਿੰਦੇ ਅਵਗਣ ਕੱਢੈ ਵਿਡਾਰ, ਜਿਹੜੇ ਔਗਣ ਹਨ, ਔਗਣ ਮਾੜੇ, ਔਗਣ ਮਾੜੇ ਕਰਮ ਕਰਨੇ, ਮਾੜਾ ਸੋਚਣਾ, ਮਾੜਾ ਵੇਖਣਾ, ਮਾੜਾ ਬੋਲਣਾ, ਇਹ ਸਭ ਕੁਛ ਵਿਡਾਰ ਦੂਰ ਕਰ ਦੇ। ਇਹ ਆਪਣੇ ਹਿਰਦੇ ਦੇ ਵਿਚ ਨਾ ਰੱਖੇ, ਈਰਖਾ ਨਾ ਕਰੇ ਕਿਸੇ ਦੇ ਨਾਲ, ਜੇ ਕਿਸੇ ਨੇ ਕੁਛ ਕਹਿ ਦਿੱਤਾ ਤੇ ਨਿਮਰਤਾ ਰੱਖੇ। ਇਸ ਤਰੀਕੇ ਦੇ ਨਾਲ ਇਹ ਜਿਹੜੇ ਔਗਣ ਹਨ, ਔਗਣ ਔਗਣਾਂ ਨੂੰ ਨਾਸ ਕਰੇ, ਇਸ ਕਰਕੇ ਵਿਡਾਰ ਦੂਰ ਕਰਨਾ ਕਰੇ, ਔਗਣ ਆਪਣੇ ਹਿਰਦੇ ਵਿਚੋਂ ਦੂਰ ਕਰਕੇ ਤੇ ਉਸ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਸ਼ੁਭ ਗੁਣ ਹਨ ਉਹਨਾਂ ਦੀ ਰਾਸ ਪੂੰਜੀ ਨੂੰ ਇਕੱਠਿਆਂ ਕਰ ਲੈਣਾ ਕਰੇ।
ਨਾਨਕ ਮਿਲਿਆ ਸੋ ਜਾਣੀਐ, ਗੁਰੂ ਨਾ ਛੋਡ ਆਪਣਾ, ਦੂਜੇ ਨਾ ਧਰੇ ਪਿਆਰ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਗੁਰਸਿੱਖੋ, ਗੁਰੂ ਸਾਹਿਬ ਜੀ ਕਹਿੰਦੇ ਸਮਝ ਲੋ, ਜਾਣ ਲੈਣਾ ਕਰੋ ਕਿ ਉਹ ਮਿਲ ਗਿਆ ਜੇ ਪਰਮੇਸ਼ਰ ਵਾਹਿਗੁਰੂ ਦੇ ਵਿਚ ਮਨੁੱਖ। ਨਾਨਕ ਮਿਲਿਆ ਸੋ ਜਾਣੀਐ, ਕਹਿੰਦੇ ਉਹ ਮਿਲ ਗਿਆ ਪਰਮੇਸ਼ਰ ਦੇ ਵਿਚ ਮਨੁੱਖ, ਜਾਣ ਲੋ, ਜਾਣਨਾ ਕਰੋ, ਕਿਹੜਾ ਮਨੁੱਖ, ਗੁਰੂ ਨਾ ਛੋਡਿਆ ਆਪਣਾ, ਜਿਸ ਨੇ ਆਪਣੇ ਗੁਰੂ ਨੂੰ ਛੱਡਿਆ ਹੀ ਨਹੀਂ, ਜਿਹਨੇ ਗੁਰੂ ਦਾ ਪੱਲਾ ਨਹੀਂ ਨਾ ਛੱਡਿਆ, ਗੁਰਮੁਖੋ ਪਰਮੇਸ਼ਰ ਦੇ ਵਿਚ ਮਿਲ ਗਿਆ। ਜੇ ਗੁਰੂ ਨੇ ਪ੍ਰੀਖਿਆ ਵੀ ਕੀਤੀ ਪਰ ਗੁਰੂ ਦਾ ਪੱਲਾ ਨਹੀਂ ਛੱਡਿਆ। ਸੇਵਕ ਇਹੋ ਜਿਹਾ ਹੋਣਾ ਚਾਹੀਦਾ, ਗੁਰਸਿੱਖੋ, ਜਿਸ ਨੇ ਸੇਵਾ ਕੀਤੀ ਗੁਰੂ ਦੀ, ਸੇਵਕ ਇਹੋ ਜਿਹਾ ਹੋਵੇ। ਗੁਰੂ ਸਾਹਿਬ ਕਹਿੰਦੇ ਨਾ, ਸੋ ਸੇਵਕ ਹਰ ਆਖਿਆ ਜੋ ਹਰ ਰੱਖ ਹੈ ਉਰ ਧਾਰ। ਕਹਿੰਦੇ ਸੇਵਕ ਉਹ ਜੇ ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿਚ ਰੱਖੇ, ਧਾਰਨ ਕਰਕੇ, ਮਨ ਤਨ ਸੌਪੈ ਆਗੈ ਤਰੇ ਹੁਮੈ ਵਿਚ ਹੁਮਾ। ਕਹਿੰਦੇ ਮਨ ਅਤੇ ਤਨ ਉਸ ਮਾਲਕ ਨੂੰ ਸੌਂਪ ਦੇਵੇ, ਮਨ ਅਤੇ ਤਨ ਉਸ ਪਰਮੇਸ਼ਰ ਨੂੰ ਸੌਂਪ ਦੇਵੇ। ਹਉਮੈ ਜਿਹੜੀ ਹੈ ਨਾ, ਹਉਮੈ ਉਸ ਹਉਮੈ ਹੰਕਾਰ ਨੂੰ ਮਾਰੇ, ਧਨ ਗੁਰਮੁਖ ਤੋਂ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ। ਸਤਿਗੁਰੂ ਸਾਹਿਬ ਕਹਿੰਦੇ ਉਹ ਧਨ ਹੈ ਗੁਰਮੁਖ, ਉਹ ਪ੍ਰਵਾਨ ਹੈ ਉਸ ਮਾਲਕ ਦੀ ਦਰਗਾਹ ਦੇ ਵਿਚ, ਕਹਿੰਦੇ ਉਸ ਨੂੰ ਕਦੇ ਹਾਰ ਨਹੀਂ ਆਉਂਦੀ। ਉਹ ਇਸ ਲੋਕ ਦੇ ਵਿਚ ਵੀ ਫਿਰ ਨਹੀਂ ਹਾਰਦਾ, ਜੇ ਉਹ ਪਰਲੋਕ ਦੇ ਵਿਚ ਵੀ ਉਹ ਗੁਰਮੁਖ ਪਿਆਰਾ ਨਹੀਂ ਹਾਰਦਾ, ਜਿਹੜਾ ਇਹੋ ਜਿਹਾ ਸੇਵਕ ਹੈ ਪਰਮੇਸ਼ਰ ਵਾਹਿਗੁਰੂ ਦਾ, ਜਿਹੜਾ ਇਹੋ ਜਿਹਾ ਗੁਰੂ ਦਾ ਸੇਵਕ ਹੈ। ਗੁਰਮੁਖੋ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਆਪਣੇ ਗੁਰੂ ਨੂੰ ਛੱਡਿਆ ਹੀ ਨਹੀਂ, ਕਿਹੜੇ ਗੁਰਸਿੱਖ ਹਨ? ਆਪਾਂ ਭਾਈ ਮੰਝ ਜੀ ਨੂੰ ਗੁਰਮੁਖੋ ਜਾਣਦੇ ਹਾਂ ਨਾ। ਦੇਖੋ, ਭਾਈ ਮੰਝ ਜੀ ਜਿਨ੍ਹਾਂ ਨੇ ਗੁਰੂ ਨੂੰ ਨੀ ਛੱਡਿਆ, ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਏ ਭਾਈ ਮੰਝ ਜੀ, ਗੁਰੂ ਮਹਾਰਾਜ ਸਾਹਿਬ ਦੇ ਪਾਸ ਆਣ ਕਰਕੇ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਇੱਥੇ ਅੰਮ੍ਰਿਤਸਰ ਦੇ ਵਿਚ ਵੇਖਿਆ, ਗੁਰਸਿੱਖਾਂ ਦੀ ਚਹਿਲ ਪਾਲ ਬਹੁਤ ਵਧੀਆ ਲੱਗਾ, ਹੇ ਮਾਲਕ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਗੁਰਸਿੱਖੀ ਦੀ ਦਾਤ ਦੇਵੋ, ਮੈਂ ਵੀ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ। ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਮੰਝ, ਗੁਰਸਿੱਖੀ ਜਿਹੜੀ ਧਾਰਨ ਕਰਨੀ ਹੈ ਨਾ, ਬਹੁਤ ਔਖੀ ਹੈ, ਬੜੀ ਕਠਿਨ ਹੈ ਸਿੱਖੀ ਧਾਰਨ ਕਰਨੀ, ਨਹੀਂ ਮਾਲਕ ਮੈਨੂੰ ਸਿੱਖੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਮੰਝ, ਜੇ ਫਿਰ ਸਿੱਖੀ ਚਾਹੀਦੀ ਹੈ ਨਾ, ਤੇ ਸਭ ਤੋਂ ਪਹਿਲਾਂ ਤੈਨੂੰ ਆਪਣੇ ਘਰ ਦੇ ਵਿਚ ਜਾ ਕਰਕੇ, ਉਥੋਂ ਕੀ ਹੈ ਜਿਹੜੀ ਕਬਰ ਨੂੰ ਪੂਜਦਾ ਨਾ, ਸਖੀ ਸਰਵਰ ਦੀ ਕਬਰ ਨੂੰ, ਉਹ ਕਬਰ ਢਾ ਦੇ। ਜਿਸ ਸਮੇਂ ਘਰ ਦੇ ਵਿਚ ਭਾਈ ਮੰਝ ਗਿਆ, ਜਾ ਕਰਕੇ ਉਹ ਸਖੀ ਸਰਵਰ ਦੀ ਜਿਹੜੀ ਕਬਰ ਸੀ ਉਹ ਢਾ ਦਿੱਤੀ। ਗੁਰੂ ਸਾਹਿਬ ਜੀ ਦਾ ਹੁਕਮ ਮੰਨਿਆ ਭਾਈ ਮੰਝ ਜੀ ਨੇ, ਗੁਰਮੁਖ ਪਿਆਰਿਓ, ਕਿਉਂਕਿ ਸਤਿਗੁਰੂ ਸਾਹਿਬ ਜੀ ਦਾ ਫਰਮਾਨ ਹੈ ਨਾ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਕਹਿੰਦੇ ਸੇਵਕ ਉਹੀ ਹੈ ਗੁਰਮੁਖੋ ਜਿਹੜਾ ਸਿਰ ਵੀ ਅੱਗੇ ਗੁਰੂ ਸਾਹਿਬ ਜੀ ਦੇ ਰੱਖ ਦੇਵੇ ਸੇਵਾ ਕਰਨ ਵਾਸਤੇ। ਅਸਲ ਸੇਵਕ ਉਹੀ ਹੈ ਤੇ ਗੁਰਮੁਖੋ ਸੇਵਾ ਕਰਦਿਆਂ ਹੋਇਆਂ ਭਾਈ ਮਹੰਤ ਜੀ ਨੇ ਗੁਰੂ ਮਹਾਰਾਜ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਜਾ ਕਰਕੇ ਉਹ ਕਬਰ ਢਾਈ ਹੈ। ਕਬਰ ਢਾ ਕਰਕੇ ਭਾਈ ਮੰਝ ਜੀ ਵਾਪਸ ਆਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸਮਝਾਇਆ। ਗੁਰੂ ਸਾਹਿਬ ਕਹਿਣ ਲੱਗੇ ਭਾਈ ਮੰਝ ਦੇਖ, ਤੇਰੇ ਡੰਗਰ ਮਰ ਸਕਦੇ ਨੇ, ਤੇਰੀ ਚੌਧਰ ਤਾਂ ਪਿੰਡ ਦੀ ਜਾ ਸਕਦੀ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਤੋਂ ਫਿਰ ਵੀ ਸਿੱਖੀ ਲਈ। ਗੁਰੂ ਸਾਹਿਬ ਨੇ ਪਰਖ ਤੇ ਚਾੜਿਆ ਗੁਰਸਿੱਖ ਨੂੰ। ਗੁਰਮੁਖੋ ਘਰ ਦੇ ਵਿਚ ਵਾਪਸ ਗਏ ਨੇ, ਜੋ ਕਿ ਕਰਜ਼ਾ ਚੜ ਗਿਆ, ਡੰਗਰ ਮਰ ਗਏ ਉਸ ਸਮੇਂ, ਭਾਵ ਇੰਨੀ ਕਠਨਤਾ ਹੀ ਆ ਗਈ ਕਿ ਲੋਕਾਂ ਨੇ ਕਰਜ਼ਾ ਚੜਿਆ ਜਾਣ ਕਰਕੇ ਜੋ ਭਾਈ ਮਾਂਝੀ ਪਿੰਡ ਦੇ ਚੌਧਰੀ ਸਨ ਨਗਰ ਦੇ ਵਿਚੋਂ ਬਾਹਰ ਕੱਢ ਦਿੱਤਾ। ਹੁਣ ਬਾਹਰ ਆਣ ਕਰਕੇ ਘਾਹ ਖੋਦ ਕਰਕੇ ਤੇ ਗੁਰਮੁਖੋ ਗੁਜ਼ਾਰਾ ਕਰਦੇ ਨੇ, ਜਿਹੜਾ ਘਾਹ ਖੋਦਣਾ ਉਸ ਘਾਹ ਦੀਆਂ ਪੰਡਾਂ ਬੰਨ ਕਰਕੇ ਵੇਚ ਦਿਆ ਕਰਨੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਧਰੋਂ ਹੁਕਮ ਭੇਜਿਆ, ਗੁਰਸਿੱਖ ਨੂੰ ਹੁਕਮ ਕੀਤਾ ਕਿ ਜਾ ਗੁਰਸਿੱਖਾ, ਆ ਜਿਹੜਾ ਹੁਕਮਨਾਮਾ ਨਾ ਭਾਈ ਮੰਝ ਨੂੰ ਦਵੀ, ਪਰ ਲੈ ਲਵੀ ਪਹਿਲਾਂ 21 ਰੁਪਈਏ। 21 ਰੁਪਈਏ ਜਾ ਕਰਕੇ ਭਾਈ ਮੰਝ ਤੋਂ ਪਹਿਲਾਂ ਲੈਣੇ। ਉਸ ਸਮੇਂ ਭਾਈ ਮੰਝ ਜੀ ਦੇ ਪਾਸ ਗੁਰਸਿੱਖ ਗਿਆ, ਜਾ ਕਰਕੇ ਭਾਈ ਮੰਝ ਜੀ ਨੂੰ ਜਾ ਕਰਕੇ ਕਿਹਾ ਕਿ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮਾ ਭੇਜਿਆ। ਬੜੇ ਖੁਸ਼ ਹੋਏ ਭਾਈ ਮੰਝ ਜੀ। ਤਾਂ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਜਾਣ ਕਰਕੇ ਇੱਕ ਗੁਰੂ ਸਾਹਿਬ ਜੀ ਦਾ ਹੁਕਮ ਆਇਆ। ਜਦੋਂ ਗੁਰਸਿੱਖ ਨੇ ਦੱਸਿਆ ਕਿ ਭਾਈ ਗੁਰਸਿੱਖਾ, ਗੁਰੂ ਸਾਹਿਬ ਜੀ ਨੇ ਪਹਿਲਾਂ 21 ਰੁਪਈਏ ਲੈਣ ਦਾ ਵੀ ਹੁਕਮ ਕੀਤਾ। ਨਾਲ ਮਨ ਦੇ ਵਿਚ ਕੋਈ ਚਿੰਤਾ ਨਹੀਂ, ਭਾਈ ਮਾਂਝ ਜੀ ਨੇ ਗੁਰਮੁਖੋ ਇੱਕ ਪਰਿਵਾਰ ਭਾਈ ਮਾਂਝ ਜੀ ਦੀ ਲੜਕੀ ਦਾ ਰਿਸ਼ਤਾ ਮੰਗ ਰਿਹਾ ਸੀ, ਉੱਥੇ ਭਾਈ ਮਾਂਝ ਜੀ ਨੇ ਰਿਸ਼ਤਾ ਕਰਕੇ 21 ਰੁਪਈਏ ਲਏ ਨੇ। 21 ਰੁਪਈਏ ਲੈ ਕਰਕੇ ਉਸ ਗੁਰਸਿੱਖ ਨੂੰ ਦਿੱਤੇ ਤੇ ਗੁਰਮੁਖ ਹੁਕਮਨਾਮਾ ਸਾਹਿਬ ਪੜਿਆ। ਹੁਕਮਨਾਮੇ ਵਿਚ ਲਿਖਿਆ ਸੀ, ਭਾਈ ਮੰਝ ਤੇਰੇ ਤੇ ਗੁਰੂ ਦੀ ਅਪਾਰ ਬਖਸ਼ਿਸ਼ ਹੈ, ਖੁਸ਼ੀ ਹੈ ਤੇਰੇ ਤੇ ਗੁਰੂ ਦੀ। ਸਮਾਂ ਬਤੀਤ ਹੋਇਆ, ਦੂਸਰਾ ਹੁਕਮਨਾਮਾ ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖ ਨੂੰ ਦੇ ਕਰਕੇ ਭੇਜਤਾ, ਭਾਈ ਮੰਝ ਨੂੰ ਦਵੀ ਪਰ 21 ਰੁਪਈਏ ਪਹਿਲਾਂ ਲੈ ਲਵੀ। ਜਿਸ ਸਮੇਂ ਹੁਣ ਦੂਸਰਾ ਹੁਕਮਨਾਮਾ ਸਾਹਿਬ ਭੇਜਿਆ, ਭਾਈ ਮੰਝ ਜੀ ਬੜੇ ਖੁਸ਼ ਹੋਏ ਕਿ ਸਤਿਗੁਰੂ ਸਾਹਿਬ ਜੀ ਨੇ ਯਾਦ ਕੀਤਾ। ਉਸ ਵੇਲੇ ਗੁਰਸਿੱਖ ਨੇ ਆਖਿਆ ਪਹਿਲਾਂ 21 ਰੁਪਈਏ ਚਾਹੀਦੇ ਨੇ। ਭਾਈ ਮੰਝ ਜੀ ਨੇ ਆਪਣੀ ਇਸਤਰੀ ਨੂੰ ਕਿਸੇ ਗੁਰਮੁਖੋ ਸੇਠ ਦੇ ਘਰੇ ਉਥੇ ਭਾਂਡੇ ਧੋਣ ਲਾਉਣ ਵਾਸਤੇ, ਕੰਮ ਕਾਰ ਕਰਨ ਵਾਸਤੇ ਰੱਖ ਕਰਕੇ 21 ਰੁਪਈਏ ਲਏ। 21 ਰੁਪਈਏ ਲੈ ਕਰਕੇ ਧਿਆਨ ਕਰਕੇ ਉਸ ਗੁਰਸਿੱਖ ਨੂੰ ਦਿੱਤੇ। ਹੁਕਮਨਾਮਾ ਸਾਹਿਬ ਪੜਿਆ, ਉਹਦੇ ਵਿਚ ਕੀ ਸੀ ਕਿ ਭਾਈ ਮੰਝ ਅੰਮ੍ਰਿਤ ਸਾਰ ਆਣ ਕਰਕੇ ਸੇਵਾ ਕਰ। ਭਾਈ ਮੰਝ ਜੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਅੰਮ੍ਰਿਤਸਰ ਆਏ ਨੇ, ਸੇਵਾ ਕਰਨ ਲੱਗ ਪਏ। ਜਿਸ ਸਮੇਂ ਸੇਵਾ ਕਰਦੇ ਹਨ, ਕਿਹੜੀ ਸੇਵਾ? ਹਰ ਰੋਜ਼ ਬਾਹਰੋਂ ਲੱਕੜਾਂ ਕੱਟ ਕੇ ਲਿਆਉਣੀਆਂ ਤੇ ਗੁਰੂ ਕੇ ਲੰਗਰਾਂ ਦੇ ਵਿਚ ਪਾ ਦੇਣੀ। ਇਹ ਸੇਵਾ ਕਰਨ ਲੱਗ ਪਏ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੰਨਾ ਜ਼ਿਆਦਾ ਹੋਰ ਗੁਰਮੁਖ ਪਿਆਰਿਓ ਪ੍ਰੀਖਿਆ ਤੇ ਚਾੜਿਆ, ਭਾਈ ਮਾਂਝ ਨੂੰ ਹੁਕਮ ਕਰ ਦਿੱਤਾ ਕਿ ਪ੍ਰਸ਼ਾਦਾ ਗੁਰੂ ਕੇ ਲੰਗਰਾਂ ਚੋਂ ਨਹੀਂ ਛਕਣਾ ਤੇ ਪ੍ਰਸ਼ਾਦਾ ਵੀ ਇੱਕ ਹੀ ਛਕਣਾ। ਬਾਹਰੋਂ ਗੁਰਸਿੱਖਾਂ ਦੇ ਘਰਾਂ ਦੇ ਵਿਚੋਂ ਪ੍ਰਸ਼ਾਦਾ ਮੰਗ ਕਰਕੇ ਭਾਈ ਮਾਂਝ ਜੀ ਛਕਦੇ ਨੇ, ਪਰ ਛਕਦੇ ਇੱਕ ਹੀ ਨੇ, ਸਰੀਰ ਕਮਜ਼ੋਰ ਹੋ ਗਿਆ। ਇੱਕ ਦਿਨ ਗੁਰਮੁਖੋਂ ਲੱਕੜਾਂ ਲੈ ਕਰਕੇ ਆ ਰਹੇ ਨੇ, ਹਨੇਰੀ ਬਹੁਤੀ ਚੱਲੀ ਹੈ, ਇੰਨੀ ਜ਼ਿਆਦਾ ਹਨੇਰੀ ਚੱਲੀ, ਚਲਦਿਆਂ ਚਲਦਿਆਂ ਅਚਾਨਕ ਹੀ ਗੁਰਮੁਖੋ ਜੋ ਖੂਹ ਦੀ ਮਣ ਨਹੀਂ ਸੀਗੀ, ਬਣਾ ਹੁੰਦੀ ਹੈ ਨਾ ਜਿਸ ਤਰ੍ਹਾਂ ਖੂਹ ਦਾ ਬਨੇਰਾ ਬੱਝਾ ਹੁੰਦਾ, ਮਣ ਨਹੀਂ ਸੀ ਖੂਹ ਦੀ, ਉਸ ਖੂਹ ਦੇ ਵਿਚ ਡਿੱਗ ਪਈ। ਇਧਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖ ਨੂੰ ਖੂਹ ਦੇ ਵਿਚ ਡਿੱਗਾ ਵੇਖਿਆ। ਗੁਰੂ ਸਾਹਿਬ ਆਪਣੇ ਆਸਣ ਤੋਂ ਉੱਠ ਕਰਕੇ ਭੱਜੇ ਨੇ, ਸਿੱਖਾਂ ਪੁੱਛਿਆ ਸਤਿਗੁਰੂ ਸਾਹਿਬ ਜੀ ਕੀ ਹੋਇਆ? ਗੁਰੂ ਸਾਹਿਬ ਕਹਿਣ ਲੱਗੇ ਛੇਤੀ ਦੇ ਨਾਲ ਰਸਾ ਲੈ ਕਰਕੇ ਆਓ। ਗੁਰਸਿੱਖ ਪਿੱਛੇ ਰਸਾ ਲੈ ਕਰਕੇ ਚੱਲ ਪਏ, ਦੌੜੇ ਆ ਰਹੇ ਨੇ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਖੂਹ ਦੇ ਕੋਲ ਆ ਗਏ, ਭਾਈ ਮਾਂਝ ਜੀ ਨੂੰ ਆਖਿਆ ਗੁਰਸਿੱਖਾ ਰਸਾ ਲਮਕਾਉਂਦੇ ਆ, ਲੱਕੜਾਂ ਸੁੱਟ ਦੇ ਤੇ ਰਸਾ ਫੜ ਕੇ ਬਾਹਰ ਆ ਜਾ। ਭਾਈ ਮਾਂਝ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਕਿ ਲੱਕੜਾਂ ਜੇ ਰੱਖ ਦਿੱਤੀਆਂ ਕਿ ਗੁਰੂ ਕੇ ਲੰਗਰ ਨਹੀਂ ਜੋ ਬਣਨੇ, ਕਿਉਂਕਿ ਲੱਕੜਾਂ ਗਿੱਲੀਆਂ ਹੋ ਜਾਣਗੀਆਂ, ਖੂਹ ਦੇ ਵਿਚ ਪਾਣੀ ਹੈ, ਪਹਿਲਾਂ ਲੱਕੜਾਂ ਕੱਢ ਲਵੋ ਤੇ ਫਿਰ ਮੈਨੂੰ ਕੱਢਿਓ। ਪਹਿਲਾਂ ਲੱਕੜਾਂ ਕਢਵਾਈਆਂ, ਬਾਅਦ ਦੇ ਵਿਚ ਭਾਈ ਮਾਂਝੀ ਜਦੋਂ ਰਸਤਾ ਫੜ ਕੇ ਬਾਹਰ ਆਏ, ਕੀ ਵੇਖਿਆ ਕਿ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸਾਹਮਣੇ ਖਲੋਤੇ ਨੇ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸਾਹਮਣੇ ਖਲੋਤਿਆਂ ਹੋਇਆ ਵੇਖ ਕਰਕੇ ਭਾਈ ਮਾਂਝੀ ਦੇ ਅੱਖਾਂ ਦੇ ਵਿਚੋਂ ਗੁਰਮੁਖੋ ਜਲ ਚੱਲ ਪਿਆ। ਗੁਰੂ ਸਾਹਿਬ ਨੇ ਫੜ ਕਰਕੇ ਭਾਈ ਮਾਂਝੀ ਨੂੰ ਆਪਣੀ ਗੁਰਮੁਖੋ ਛਾਤੀ ਦੇ ਨਾਲ ਲਾਇਆ, ਗਲਵਕੜੀ ਦੇ ਵਿਚ ਲਿਆ, ਹੁਕਮ ਕੀਤਾ ਭਾਈ ਮੰਜ ਮੰਗ ਕੀ ਮੰਗਦਾ ਇਹ ਸੱਚੇ ਪਾਤਸ਼ਾਹ ਕੁਛ ਨੀ ਚਾਹੀਦਾ ਆਪਣੇ ਚਰਨਾਂ ਦੀ ਪ੍ਰੀਤੀ ਦਿਓ ਨਹੀਂ ਭਾਈ ਮੰਜ ਤੈਨੂੰ ਦੇਣਾ ਕੁਛ ਜ਼ਰੂਰ ਹੈ ਹੋਰ ਮੰਗ ਕੀ ਮੰਗਦਾ ਮਾਲਕ ਗੁਰਸਿੱਖੀ ਬਖਸ਼ੋ ਤੇ ਉਹ ਸਵੇਰੇ ਫਿਰ ਗੁਰੂ ਸਾਹਿਬ ਕਹਿਣ ਲੱਗੇ ਭਾਈ ਮੰਜ ਹੋਰ ਮੰਗ ਕੀ ਮੰਗਦਾ ਭਾਈ ਮੰਜ ਜੀ ਨੇ ਹੱਥ ਜੋੜ ਦਿੱਤੇ ਗੁਰੂ ਸਾਹਿਬ ਅੱਗੇ ਇਹ ਸੱਚੇ ਪਾਤਸ਼ਾਹ ਜੇ ਫਿਰ ਤੁੱਠੇ ਹੋ ਨਾ ਤੇ ਫਿਰ ਰਹਿਮਤ ਕਰੋ ਬਖਸ਼ਿਸ਼ ਕਰੋ ਮੈਂ ਆਪ ਜੀ ਦੇ ਪਾਸੋਂ ਕੁਛ ਮੰਗਦਾ ਭਾਈ ਮੰਜ ਦੱਸ ਕੀ ਚਾਹੀਦਾ ਵੇਖੋ ਗੁਰਮੁਖੋ ਭਾਈ ਮੰਜ ਜੀ ਜੇ ਭਾਈ ਮੰਜ ਜੀ ਨੇ ਉਦਨ ਮੰਗਿਆ ਨਾ ਤੇ ਉਹ ਮੰਗਿਆ ਜੇ ਸਾਡੇ ਵਾਸਤੇ ਇਹ ਤੇ ਗੁਰਸਿੱਖੀ ਕਮਾਉਣੀ ਕੋਈ ਸੌਖੀ ਗੱਲ ਨਹੀਂ ਇਹ ਭਾਈ ਮੰਜ ਜੀ ਸੀ ਇੰਨੀ ਪਰਖ ਦੇ ਉੱਤੇ ਚੜ ਗਏ ਭਾਈ ਮੰਜ ਜੀ ਨੇ ਮੰਗਿਆ ਹੇ ਸੱਚੇ ਪਾਤਸ਼ਾਹ ਜੇ ਦੇਣ ਲੱਗੇ ਹੋ ਤੇ ਗੁਰਸਿੱਖਾਂ ਦੀ ਇੰਨੀ ਜ਼ਿਆਦੀ ਪਰਖ ਨਾ ਲਿਓ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਮੰਜ ਸੋਨਾ ਹੁੰਦਾ ਨਾ ਜਿਹੜਾ ਸੋਨਾ ਉਹ ਸੋਨਾ ਖਜ਼ਾਨੇ ਦੀ ਤਾਂ ਹੀ ਸੋਭਾ ਬਣਦਾ ਜੇ ਉਹਦੇ ਵਿੱਚ ਖੋਟ ਕੱਢ ਦਿੱਤੀ ਜਾਵੇ ਤਾਂ ਜੇ ਉਹਦੇ ਵਿੱਚ ਕੋਈ ਖੋਟ ਰਹਿ ਜਾਵੇ ਨਾ ਸੋਨੇ ਦੇ ਵਿੱਚ ਤੇ ਉਹ ਸੋਨਾ ਖਜ਼ਾਨੇ ਦੀ ਸੋਭਾ ਨਹੀਂ ਬਣਦਾ ਇਸ ਕਰਕੇ ਅਸੀਂ ਤਾਂ ਪਰ ਕੀਤੀ ਕਿ ਸਾਡੇ ਕਿਸੇ ਸਿੱਖ ਦੇ ਵਿੱਚ ਕੋਈ ਖੋਟ ਨਾ ਰਹਿ ਜਾਵੇ ਇਹ ਸੱਚੇ ਪਾਤਸ਼ਾਹ ਤੁਸੀਂ ਤੇ ਸਾਰੀਆਂ ਖੋਟਾਂ ਇੱਕ ਖਿਰ ਮਾਤਰ ਦੇ ਵਿੱਚ ਦੂਰ ਕਰਨ ਵਾਲੇ ਹੋ ਪਰ ਆਪ ਜੀ ਅੱਗੇ ਬੇਨਤੀਆਂ ਕਰਦੇ ਆ ਰਹਿਮਤਾਂ ਕਰਦੇ ਆਪ ਜੀ ਬਖਸ਼ਿਸ਼ ਕਰੋ ਰਹਿਮਤ ਕਰੋ ਕਿਸੇ ਗੁਰਸਿੱਖ ਦੀ ਇੰਨੀ ਪ੍ਰੀਖਿਆ ਨਾ ਲਿਓ ਭਾਈ ਮੰਜ ਤੇਰਾ ਇਹ ਵੀ ਜੋ ਕਿ ਤੈਨੂੰ ਸਭ ਕੁਛ ਦਿੱਤਾ ਮੰਨ ਲੈਨੇ ਆ ਪਰ ਹੋਰ ਮੰਗ ਕੀ ਮੰਗਦਾ ਇਹ ਸੱਚੇ ਪਾਤਸ਼ਾਹ ਹੋਰ ਕੁਛ ਨੀ ਚਾਹੀਦਾ ਉਸ ਸਮੇਂ ਗੁਰੂ ਸਾਹਿਬ ਜੀ ਨੇ ਵਰ ਦੇ ਦਿੱਤਾ ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ ਇਹ ਗੁਰਸਿੱਖੋ ਉਸ ਸਮੇਂ ਵਰ ਦੇ ਦਿੱਤਾ ਵੇਖੋ ਕਿੰਨੀ ਵੱਡੀ ਕਠਨ ਤਪੱਸਿਆ ਕਿੰਨੀ ਸੇਵਾ ਕੀਤੀ ਭਾਈ ਮੰਜ ਜੀ ਨੇ ਕਿੰਨੀ ਪ੍ਰੀਖਿਆ ਲਈ ਗੁਰੂ ਸਾਹਿਬ ਜੀ ਨੇ ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪੱਲਾ ਨਹੀਂ ਛੱਡਿਆ ਗੁਰੂ ਸਾਹਿਬ ਜੀ ਦੇ ਗੁਰਮੁਖੋ ਸ਼ਰਨ ਨਹੀਂ ਛੱਡੀ ਇਸ ਕਰਕੇ ਸਤਿਗੁਰੂ ਮਹਾਰਾਜ ਗੁਰੂ ਨਾ ਛੋਟਾ ਆਪਣਾ ਕਹਿੰਦੇ ਸੇਵਕ ਇਹੋ ਜਿਹਾ ਹੋਣਾ ਚਾਹੀਦਾ ਜੇ ਜਿਹੜਾ ਕਦੇ ਆਪਣੇ ਗੁਰੂ ਦਾ ਪੱਲਾ ਨਾ ਛੱਡੇ ਗੁਰੂ ਦਾ ਪੱਲਾ ਇਹੋ ਜਿਹਾ ਸੇਵਕ ਬਣ ਕਰਕੇ ਰਹਿਣਾ ਚਾਹੀਦਾ ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਕਹਿੰਦੇ ਜੋ ਸੇਵਕ ਜਿਹੜਾ ਸੇਵਾ ਕਰਦਾ ਗੁਰਮੁਖੋ ਜਿਸ ਨੂੰ ਪਰਮੇਸ਼ਰ ਵਾਹਿਗੁਰੂ ਹੁਕਮ ਮਨਾਏ ਸੀ ਗੁਰਮੁਖੋ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਨੂੰ ਮੰਨਦਾ ਅਤੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਜਿਸ ਤਰ੍ਹਾਂ ਭਾਈ ਮਾਨ ਜੀ ਨੇ ਹੁਕਮ ਮੰਨ ਲਿਆ ਨਾ ਹੁਕਮ ਮੰਨਿਆ ਹੋਵੇ ਪ੍ਰਵਾਨ ਕਹਿੰਦੇ ਹੁਕਮ ਮੰਨ ਕਰਕੇ ਫੇਰ ਹੀ ਉਹ ਮਾਲਕ ਦਾ ਜਿਹੜਾ ਹੁਕਮ ਮੰਨਦਾ ਜੋ ਪ੍ਰਵਾਨ ਹੁੰਦਾ ਪ੍ਰਵਾਨ ਤੇ ਖਸਮੇ ਕਾ ਮਹਿਲ ਪਾਏ ਸੀ ਉਹ ਖਸਮ ਪਰਮੇਸ਼ਰ ਵਾਹਿਗੁਰੂ ਦਾ ਮਹਿਲ ਜਿਹੜਾ ਨਾ ਜਿਹੜਾ ਸੱਚਖੰਡ ਘਰ ਹੈ ਗੁਰਮੁਖੋ ਸੱਚਖੰਡ ਘਰ ਦੀ ਪ੍ਰਾਪਤੀ ਕਰਦਾ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸਗਲ ਸਥਾਨ ਪੈ ਪੀਤ ਕੀਨ ਰਾਮ ਸੇਵਕ ਤੈ ਰਹਿਤ ਕੀਨ ਇਸ ਕਰਕੇ ਗੁਰਸਿੱਖਾ ਸਾਰੇ ਸਥਾਨਾਂ ਤੋਂ ਭੈ ਤੋਂ ਰਹਿਤ ਹੋ ਜਾਵੇਗਾ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿਚ ਰੱਖੇਗਾ ਇਸ ਕਰਕੇ ਉਸ ਮਾਲਕ ਵਾਹਿਗੁਰੂ ਦੀ ਸੇਵਾ ਕਰ ਤੇ ਗੁਰਮੁਖੋ ਇਸ ਤਰ੍ਹਾਂ ਦੇ ਜਿਹੜੇ ਸੇਵਕ ਬਣ ਗਏ ਨਾਨਕ ਮਿਲਿਆ ਸੋ ਜਾਣੀਐ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੇ ਵਿਚ ਮਿਲੇ ਹੋਏ ਜਾਣੇ ਜਾਂਦੇ ਜੇ ਗੁਰੂ ਨਾ ਛੋਟਾ ਆਪਣਾ ਤੇ ਗੁਰੂ ਨੂੰ ਛੱਡਦੇ ਹੀ ਨਹੀਂ ਆਪਣੇ ਗੁਰੂ ਨੂੰ ਨੀ ਛੱਡਦੇ ਦੂਜਿਆਂ ਨਾਲ ਧਰੇ ਪਿਆਰ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਫਿਰ ਦੂਸਰਿਆਂ ਦੇ ਵਿਚ ਨੀ ਧਰਦੇ ਕੀ ਨੀ ਧਰਦੇ ਪਿਆਰ ਨਾ ਤੇ ਕਦੀ ਕਿਸੇ ਦੇਵੀ ਦੇਵਤੇ ਨੂੰ ਪੂਜਦੇ ਨੇ ਨਾ ਕਿਸੇ ਮੜੀ ਮਸਾਨ ਉੱਤੇ ਜਾ ਕਰਕੇ ਮੱਥਾ ਟੇਕਦੇ ਹਨ ਗੁਰਮੁਖੋ ਨਾ ਉੱਥੇ ਜਾ ਕਰਕੇ ਪ੍ਰਸ਼ਾਦ ਚੜਾਉਂਦੇ ਨੇ ਨਾ ਉਥੋਂ ਚੜਿਆ ਹੋਇਆ ਲੈ ਕਰਕੇ ਪ੍ਰਸ਼ਾਦ ਛਕਦੇ ਹਨ ਐਸੇ ਜਿਹੜੇ ਗੁਰਸਿੱਖ ਹਨ ਦੂਸਰਿਆਂ ਦੇ ਨਾਲ ਪਿਆਰ ਨਹੀਂ ਧਰਦੇ ਆਪਣੇ ਗੁਰੂ ਨੂੰ ਛੱਡਦੇ ਨਹੀਂ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਦੇ ਹਨ ਜਾਗਤ ਜੋਤ ਜਪੈ ਨਿਸ ਬਸਤੁਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟ ਭੂਲ ਨਾ ਮੰਨ ਗੁਰਮੁਖੋ ਕਦੇ ਵੀ ਮੜੀਆਂ ਮਸਾਨਾਂ ਤੇ ਮੱਥੇ ਨਹੀਂ ਟੇਕਦੇ ਕੇਵਲ ਤੇ ਕੇਵਲ ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਉਸ ਮਾਲਕ ਨੂੰ ਮੰਨਦੇ ਹਨ ਇਸ ਕਰਕੇ ਕਿਸੇ ਦੂਸਰੇ ਦੇ ਨਾਲ ਪਿਆਰ ਨਹੀਂ ਧਰਦੇ ਗੁਰੂ ਨਾ ਛੋਟਾ ਆਪਣਾ ਆਪਣੇ ਗੁਰੂ ਦਾ ਪੱਲਾ ਨਹੀਂ ਛੱਡਦੇ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਨਕ ਮਿਲਿਆ ਸੋ ਜਾਣੀਐ ਜਿਹੜਾ ਇਹੋ ਜਿਹਾ ਗੁਰਸਿੱਖ ਹੈ ਨਾ ਗੁਰਸਿੱਖੋ ਉਹੀ ਪਰਮੇਸ਼ਰ ਵਾਹਿਗੁਰੂ ਦੇ ਵਿਚ ਮਿਲਿਆ ਜਾਣਿਆ ਜਾਂਦਾ ਹੈ
ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਭੈ ਤੇਰੇ ਡਰ ਨਾ ਹੈ
ਹੁਣ ਸਤਿਗੁਰੂ ਚੌਥੇ ਪਾਤਸ਼ਾਹ ਮਹਾਰਾਜ ਗੁਰਸਿੱਖੋ ਸਾਨੂੰ ਉਪਦੇਸ਼ ਬਖਸ਼ਦੇ ਨੇ ਬਾਰੇ ਕਹਿੰਦੇ ਸਾਗਰ ਦੇਖੋ ਡਰ ਮਰੋ ਗੁਰਮੁਖੋ ਜਿਸ ਤਰੀਕੇ ਦੇ ਨਾਲ ਅਸੀਂ ਪ੍ਰਤੱਖ ਸਮੁੰਦਰ ਵੇਖਦੇ ਹਾਂ ਨਾ, ਜਦੋਂ ਸਮੁੰਦਰ ਦੇ ਉੱਤੇ ਜਾਈਦਾ ਕਿਤੇ ਸਮੁੰਦਰ ਦੇ ਉੱਤੇ ਜਹਾਜ਼ ਲੈ ਕਰਕੇ ਜਦੋਂ ਆਪਾਂ ਕਿਤੇ ਸ਼ਿਪ ਦੇ ਵਿੱਚ ਬਹਿ ਜਾਈਏ ਤੇ ਡਰ ਲੱਗਦਾ, ਡਰ ਕਿ ਜੇ ਕਿਤੇ ਸ਼ਿਪ ਇੱਧਰ ਉੱਧਰ ਹੋ ਗਿਆ ਤੇ ਵਿੱਚ ਡੁੱਬ ਜਾਵਾਂਗੇ। ਇਸੇ ਪ੍ਰਕਾਰ ਹੀ ਸਾਗਰ ਦੇਖੋ ਡਰ ਮਰੋ। ਗੁਰੂ ਮਹਾਰਾਜ ਸਾਹਿਬ ਕਹਿੰਦੇ ਜੀਵ ਕੀ ਨੇ, ਇਹ ਜਿਹੜੇ ਜੀਵ ਹਨ ਨਾ, ਇਹ ਜਿਹੜਾ ਸਾਗਰ ਕੀ ਹੈ, ਜਿਹੜਾ ਸੰਸਾਰ ਹੈ, ਇਹ ਸੰਸਾਰ ਇੱਕ ਸਾਗਰ ਦੀ ਨਿਆਈ ਹੈ। ਡਰ ਮਰੋ ਕਹਿੰਦੇ ਇਹਨੂੰ ਵੇਖ ਵੇਖ ਕਰਕੇ ਭਾਵ ਕੇ ਜਿਹੜੇ ਮਨੁੱਖ ਹਨ ਉਹ ਡਰ ਕੇ ਮਰਦੇ ਨੇ, ਡਰ ਕੇ ਮਰ ਰਹੇ ਨੇ, ਭਾਵ ਕੇ ਇਹਦੇ ਵਿੱਚ ਬਹੁਤ ਜ਼ਿਆਦਾ ਦੁੱਖ ਨੇ ਸੰਸਾਰ ਦੇ ਵਿੱਚ। ਕੋਈ ਕਿਸੇ ਪ੍ਰਕਾਰ ਦੇ ਦੁੱਖ ਦੇ ਨਾਲ ਗ੍ਰਸਿਆ ਹੋਇਆ, ਕੋਈ ਕਿਸੇ ਪ੍ਰਕਾਰ ਦੇ ਦੁੱਖ ਨਾਲ ਗ੍ਰਸਿਆ ਹੋਇਆ, ਇਸ ਕਰਕੇ ਗੁਰਮੁਖੋ ਡਰ ਇਸ ਨੂੰ ਇਸ ਸੰਸਾਰ ਦਾ ਡਰ ਧਾਰਨ ਕਰਕੇ ਜੀਵ ਮਰ ਰਹੇ ਨੇ। ਭਾਵ ਸਾਗਰ ਮਰੋ, ਸਾਗਰ ਦੇਖੋ ਡਰ ਮਰੋ। ਇਸ ਸਾਗਰ ਨੂੰ ਸੰਸਾਰ ਸਮੁੰਦਰ ਨੂੰ ਵੇਖ ਕਰਕੇ ਜੀਵ ਡਰਦੇ ਤੇ ਮਰਦੇ ਹਨ। ਸੰਸਾਰ ਨੂੰ ਵੇਖ ਕਰਕੇ, ਸੰਸਾਰ ਦੇ ਪਦਾਰਥਾਂ ਨੂੰ ਦੇਖ ਕਰਕੇ ਜਿਨ੍ਹਾਂ ਨੇ ਬਿਰਤੀ ਲਗਾ ਲਈ, ਜਿਨ੍ਹਾਂ ਨੇ ਸੰਸਾਰ ਦੇ ਹੀ ਸੁੱਖ ਵੇਖ ਕਰਕੇ ਬਿਰਤੀ ਲਗਾ ਲਈ, ਗੁਰਮੁਖੋ ਅੰਤ ਦੇ ਸਮੇਂ ਫਿਰ ਜਦੋਂ ਜੰਮ ਆਉਂਦੇ ਹਨ ਨਾ, ਫਿਰ ਡਰਦੇ ਨੇ, ਮਰਦੇ ਨੇ, ਫਿਰ ਸੰਸਾਰ ਤੇ ਜੰਮਦੇ ਹਨ। ਇਸ ਪ੍ਰਕਾਰ ਚੱਕਰ ਲੱਗ ਜਾਂਦੇ ਹਨ ਉਹਨਾਂ ਮਨੁੱਖਾਂ ਨੂੰ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭੈ ਤੇਰਾ ਡਰ ਨਾਹੇ। ਇਹ ਮੇਰੇ ਮਾਲਕ, ਜਿਨ੍ਹਾਂ ਨੇ ਤੇਰਾ ਭੈ ਧਾਰਨ ਕਰ ਲਿਆ, ਜਿਨ੍ਹਾਂ ਨੇ ਤੇਰਾ ਭੈ ਧਾਰਨ ਕਰ ਲਿਆ ਨਾ, ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਦਾ ਡਰ ਆ ਗਿਆ। ਗੁਰਮੁਖੋ ਜੇ ਅਸੀਂ ਕੋਈ ਵੀ ਕੰਮ ਕਰਦੇ ਹਾਂ ਤੇ ਜੇ ਅਸੀਂ ਇਹ ਭੈ ਧਾਰਨ ਕਰੀਏ ਕਿ ਮਾਲਕ ਵਾਹਿਗੁਰੂ ਵੇਖ ਰਿਹਾ, ਡਰ ਲੱਗੇ ਉਸ ਪਰਮੇਸ਼ਰ ਤੋਂ, ਤੇ ਗੁਰਮੁਖ ਅਸੀਂ ਮਾੜਾ ਕਰਮ ਨਹੀਂ ਕਰਾਂਗੇ, ਕੋਈ ਚੰਗੇ ਹੀ ਕਰਮ ਕਰਾਂਗੇ, ਮਾੜੇ ਨਹੀਂ ਕਰ ਸਕਦੇ। ਜਦੋਂ ਅਸੀਂ ਆਪਾਂ ਇਸ ਪ੍ਰਕਾਰ ਆਪਣੇ ਹਿਰਦੇ ਵਿੱਚ ਭੈ ਧਾਰਨ ਕੀਤਾ, ਇਸ ਕਰਕੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਤੇਰਾ ਭੈ ਧਾਰਨ ਕਰ ਲਿਆ ਨਾ, ਜਿਨ੍ਹਾਂ ਨੂੰ ਤੇਰਾ ਭੈ ਆ ਗਿਆ, ਮਾਲਕ ਦਾ ਭੈ ਜਿਨ੍ਹਾਂ ਨੇ ਹਿਰਦੇ ਵਿੱਚ ਰੱਖ ਲਿਆ, ਉਹਨਾਂ ਨੂੰ ਡਰ ਨਾਹੇ। ਗੁਰਮੁਖੋ ਉਹਨਾਂ ਨੂੰ ਫਿਰ ਜਮਾਂ ਦਾ, ਸੰਸਾਰ ਤੇ ਜੰਮਣ ਤੇ ਮਰਨ ਦਾ ਕੋਈ ਡਰ ਨਹੀਂ ਹੈ।
ਗੁਰ ਕੈ ਸ਼ਬਦ ਸੰਤੋਖੀਆ ਨਾਨਕ ਦਿਗਸਾ ਨਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਸ਼ਬਦ ਦੇ ਨਾਲ ਹੀ ਸੰਤੋਖੀ ਹੈ, ਮਨੁੱਖ ਨੂੰ ਸੰਤੋਖ ਆਉਂਦਾ ਜੀ। ਜੇ ਕੋਈ ਆਖੇ ਨਾ ਕਿ ਸੰਤੋਖ ਆ ਜਾਵੇ, ਗੁਰਮੁਖੋ ਇਵੇਂ ਸੰਤੋਖ ਦੀ ਪ੍ਰਾਪਤੀ ਨਹੀਂ, ਸੰਤੋਖ ਦੀ ਪ੍ਰਾਪਤੀ ਤੇ ਆ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਨਾਲ। ਇਹ ਤੇ ਸੰਤੋਖ ਤੇ ਮਨੁੱਖ ਨੂੰ ਆਉਂਦਾ ਨੀ, ਕੋਟ ਜੋੜੇ ਲੱਖ ਕਰੋੜੇ ਮਨ ਨਾ ਹੋਰੇ ਪਰੈ ਪਰੈ ਕੋ ਲੁਜੀਏ, ਭਾਵੇਂ ਕਰੋੜਾਂ ਜੋੜ ਦੇਵੇ, ਲੱਖਾਂ ਭਾਵੇਂ ਹੋ ਗਏ, ਅੱਜ ਸਾਡੇ ਪਾਸ ਹਜ਼ਾਰ ਹੈ, ਕੱਲ ਨੂੰ 10,000 ਹੋ ਜਾਵੇ, ਲੱਖ ਹੋ ਜਾਵੇ, ਫਿਰ ਅਸੀਂ ਸੋਚਾਂਗੇ ਹੁਣ 10,00,000 ਹੋ ਜਾਵੇ, ਜੇ 10,00,000 ਹੋ ਗਿਆ ਫਿਰ ਸੋਚਾਂਗੇ ਹੁਣ ਕਰੋੜ ਬਣ ਜਾਵੇ। ਇਹ ਤ੍ਰਿਸ਼ਨਾ ਹੈ, ਇਹ ਮਰਦੀ ਨਹੀਂ। ਤੇ ਜੇ ਸੰਤੋਖ ਦੀ ਪ੍ਰਾਪਤੀ ਆਵੇ, ਜਿੰਨੇ ਆ ਗਏ, ਜੇ ਥੋੜੇ ਬਹੁਤੇ ਜਿੰਨੀ ਵੀ ਮਾਇਆ ਕਿਸੇ ਦੇ ਕੋਲ, ਸੋਚੇ ਕਿ ਇਹ ਮਾਲਕ ਵਾਹਿਗੁਰੂ ਇਹ ਆਪ ਜੀ ਦੇ ਨੇ ਤੇ ਆਪ ਜੀ ਨੇ ਬਖਸ਼ੇ ਨੇ, ਉਸਦੇ ਵਿੱਚ ਹੀ ਜੋ ਕੁਛ ਹੈ ਉਸਦੇ ਵਿੱਚ ਹੀ ਸੰਤੋਖ ਰੱਖੇ। ਇਹ ਸੰਤੋਖ ਪਰ ਆਉਂਦਾ ਕਿੱਥੋਂ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਇਹ ਜਿਹੜਾ ਸੰਤੋਖ ਹੈ ਨਾ, ਇਹ ਸੰਤੋਖ ਉਸ ਪਰਮੇਸ਼ਰ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਜੀ। ਗੁਰ ਕੈ ਸ਼ਬਦ ਸੰਤੋਖੀ ਆ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਨਾਲ ਪ੍ਰੇਮ ਪਾ ਲਿਆ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ, ਸੰਤੋਖੀ ਆ ਗੁਰਮੁਖੋ, ਉਹ ਸੰਤੋਖੀ ਬਣ ਗਏ, ਉਹਨਾਂ ਨੂੰ ਸੰਤੋਖ ਦੀ ਪ੍ਰਾਪਤੀ ਹੋ ਗਈ, ਨਾਨਕ ਬਿਕਸਾ ਨਾਏ। ਤੇ ਉਹਨਾਂ ਦਾ ਜਿਹੜਾ ਹਿਰਦਾ ਹੈ ਨਾ, ਹਿਰਦਾ ਉਹ ਕਮਲ ਦੀ ਨਿਆਈ ਬਿਕਸਾ ਖਿੜ ਗਿਆ। ਕਿਵੇਂ ਖਿੜ ਗਿਆ? ਜਦੋਂ ਨਾਏ ਗੁਰਮੁਖੋ ਨਾਮ ਦੀ ਪ੍ਰਾਪਤੀ ਹੋ ਗਈ। ਜਦੋਂ ਸੂਰਜ ਚੜ੍ਹਦਾ ਹੈ ਨਾ ਸੂਰਜ, ਤੇ ਉਸ ਸਮੇਂ ਕਮਲ ਦਾ ਫੁੱਲ ਖਿੜ ਜਾਂਦਾ ਹੈ। ਇਸੇ ਪ੍ਰਕਾਰ ਗੁਰਮੁਖੋ ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ ਨਾ, ਗਿਆਨ ਰੂਪੀ ਸੂਰ ਚੜ ਗਿਆ, ਉਸ ਸਮੇਂ ਹਿਰਦਾ ਜਿਹੜਾ ਖਿੜ ਗਿਆ, ਜਦੋਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਗਈ, ਉਸ ਸਮੇਂ ਸਾਡਾ ਹਿਰਦਾ ਜਿਹੜਾ ਉਹ ਖਿੜ ਗਿਆ ਹੈ।
ਮਹੱਲਾ ਚੌਥਾ ਚੜ ਬੋ ਇਥੇ ਚਾਲ ਸੋ ਸਾਗਰ ਲਹਿਰੀ ਦੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਜਿਸ ਤਰ੍ਹਾਂ ਬੋਹਿਸਾ ਜਹਾਜ਼ ਦੇ ਉੱਤੇ ਚੜ ਕਰਕੇ ਜਾਈਦਾ ਨਾ, ਤੇ ਜੇ ਸਮੇਂ ਜਹਾਜ਼ ਦੇ ਉੱਤੇ ਅਸੀਂ ਚੜ੍ਹਦੇ ਹਾਂ ਤੇ ਗੁਰਮੁਖੋ ਸਾਗਰ ਲਹਿਰੀ ਦੇ, ਲਹਿਰਾਂ ਬੜੀਆਂ ਹਲਾਉਂਦੀਆਂ ਨੇ ਉਸ ਜਹਾਜ਼ ਨੂੰ, ਇਸੇ ਪ੍ਰਕਾਰ ਚੜ ਬੋਹਿਸਾ ਚਾਲ ਸੋ ਸਾਗਰ ਲਹਿਰੀ ਦੇ। ਗੁਰਮੁਖੋ ਜਿਸ ਤਰ੍ਹਾਂ ਜਦੋਂ ਜੀਵ ਜਿਹੜਾ ਸੰਸਾਰ ਦੇ ਉੱਤੋਂ ਨਾਮ ਰੂਪੀ ਜਹਾਜ਼ ਤੇ ਚੜਦਾ ਨਾ ਸਾਗਰ ਲਹਿਰੀ ਦੇ, ਇਹ ਜਿਹੜਾ ਸੰਸਾਰ ਸਮੁੰਦਰ ਹੈ ਜਿਹਦੇ ਵਿੱਚ ਕਾਮ ਕ੍ਰੋਧ ਮੋਹ ਲਵੰਕਾਰ ਰੂਪੀ ਲਹਿਰਾਂ ਜਿਹੜੀਆਂ ਬੜੀਆਂ ਹਿਲਾਉਂਦੀਆਂ ਹਨ ਜੀਵਾਂ ਨੂੰ।
ਕਾਕ ਨਾ ਸੱਚੇ ਬੋਹੇ ਤਾ ਜੇ ਗੁਰ ਧੀਰਕ ਦੇ,
ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਜਿਹੜਾ ਸੱਚੇ ਬੋਹਤਾ ਹੈ ਸੱਚੇ ਨਾਮ ਰੂਪੀ ਜਹਾਜ਼ ਦੇ ਉੱਤੇ ਚੜ ਗਿਆ ਠਾਕ ਨਾ ਕਹਿੰਦੇ ਉਸ ਨੂੰ ਕੋਈ ਫਿਰ ਰੋਕ ਨਹੀਂ। ਇਸ ਕਰਕੇ ਗੁਰ ਧੀਰਕ ਦੇ, ਕਿਉਂਕਿ ਗੁਰੂ ਸਾਹਿਬ ਜੀ ਧੀਰਜ ਦੇਣ ਵਾਲੇ ਨੇ, ਗੁਰੂ ਸਾਹਿਬ ਜੀ ਆਸਰਾ ਸਰੂਪ ਉਹਦੇ ਨਾਲ ਹਨ।
ਇਤ ਦਰ ਜਾਏ ਉਤਾਰੀਆ ਗੁਰਦਸੈ ਸਾਵਧਾਨ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਗੁਰਸਿੱਖ ਦੇ ਸਾਵਧਾਨ ਹਰ ਸਮੇਂ ਗੁਰਮੁਖੋ ਨਾਲ ਖਲੋਤੇ ਹਨ, ਸਾਵਧਾਨ ਉਹਦੇ ਕੋਲ ਨੇ। ਇਸ ਕਰਕੇ ਤਿਤ ਦਰ ਜਾਏ ਉਤਾਰੀਆ, ਤੇ ਗੁਰੂ ਸਾਹਿਬ ਜੀ ਫਿਰ ਉਸ ਦਰ ਦੇ ਉੱਤੇ ਜਾ ਕਰਕੇ ਇਸ ਸਿੱਖ ਨੂੰ ਉਤਾਰ ਦਿੰਦੇ ਨੇ ਜਿੱਥੇ ਕਦੀ ਕੋਈ ਦੁੱਖ ਨਹੀਂ, ਜਿੱਥੇ ਕੋਈ ਤਕਲੀਫ ਨਹੀਂ ਹੈ।
ਨਾਨਕ ਨਦਰੀ ਪਾਈ ਦਰਗਹਿ ਚੱਲੇ ਮਾਣ,
ਤੇ ਜਿਨ੍ਹਾਂ ਦੇ ਉੱਤੇ ਉਹ ਸਤਿਗੁਰੂ ਕਾਲਪੁਰ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਸ ਮਾਲਕ ਦੀ ਖੁਸ਼ੀ ਪ੍ਰਾਪਤ ਕਰ ਲਈ, ਜਿਨ੍ਹਾਂ ਤੇ ਉਸ ਪਰਮੇਸ਼ਰ ਦੀ ਰਹਿਮਤ ਹੋ ਗਈ, ਤੇ ਦਰਗਾਹ ਚੱਲੇ ਮਾਣ, ਫਿਰ ਉਹ ਜਦੋਂ ਚੱਲਦੇ ਹਨ ਨਾ ਦਰਗਾਹ ਦੇ ਵਿੱਚ, ਗੁਰਮੁਖੋ ਜਦੋਂ ਦਰਗਾਹ ਨੂੰ ਜਾਂਦੇ ਨੇ, ਉਹਨਾਂ ਨੂੰ ਇੱਜ਼ਤ ਸਤਿਕਾਰ ਮਾਨ ਆਦਿਕ ਪ੍ਰਾਪਤ ਹੁੰਦਾ ਹੈ।
ਪੌੜੀ ਨੇ ਕੰਟਕ ਰਾਜ ਪੰਚਤ ਗੁਰਮੁਖ ਸੱਚ ਕਮਾਈ,
ਜਿਨ੍ਹਾਂ ਗੁਰਮੁਖਾਂ ਨੇ ਮੁਖੀ ਗੁਰਾਂ ਦੁਆਰਾ ਉਪਦੇਸ਼ ਲੈ ਕਰਕੇ ਸੱਚ ਦੀ ਕਮਾਈ ਕੀਤੀ ਹੈ ਨਾ, ਸਤਿਗੁਰੂ ਪੌੜੀ ਦੇ ਰਾਹੀਂ ਉਪਦੇਸ਼ ਬਖਸ਼ਦੇ ਹਨ, ਨੇ ਕੰਟਕ ਰਾਜ ਪੁੰਚ ਤੂੰ, ਕਹਿੰਦੇ ਉਹ ਵੈਰੀਆਂ ਆਦਿਕਾਂ ਦਾ ਉਹਨਾਂ ਨੂੰ ਡਰ ਨਹੀਂ, ਉਹ ਵੈਰੀਆਂ ਤੋਂ ਰਹਿਤ ਹੋ ਕਰਕੇ ਜਿਹੜਾ ਸੁੱਖ ਰੂਪੀ ਰਾਜ ਹੈ ਨਾ, ਜਿਹੜਾ ਪਰਮੇਸ਼ਰ ਦਾ ਆਨੰਦ ਹੈ, ਜਿਹੜਾ ਮਾਲਕ ਦਾ ਆਨੰਦ ਹੈ ਗੁਰਮੁਖੋ ਰਾਜ, ਜਿਹੜਾ ਸ੍ਰਿਸ਼ਟ ਵੈਰੀਆਂ ਤੋਂ ਰਹਿਤ ਹੋ ਕਰਕੇ ਭੋਗਦੇ ਨੇ। ਉਹ ਵੈਰੀ ਕਿਹੜੇ ਨੇ? ਕਾਮ ਕ੍ਰੋਧ ਮੋਹ ਲਭੰਕਾਰ ਰੂਪੀ ਜਿਹੜੇ ਵੈਰੀ ਨੇ, ਗੁਰਮੁਖੋ ਵੈਰੀ ਨਾਸ ਹੋ ਗਏ ਹਨ। ਇਸ ਕਰਕੇ ਉਹ ਹੁਣ ਆਨੰਦ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਆਨੰਦ ਪ੍ਰਾਪਤ ਕਰ ਰਹੇ ਨੇ, ਤੇ ਹੁਣ ਕੀ ਹੈ ਜਿਹੜਾ ਸੁੱਖ ਹੈ ਨਾ, ਸੁੱਖ ਉਹ ਸੁੱਖ ਭੋਗ ਰਹੇ ਨੇ ਸਦਾ ਵਾਸਤੇ। ਜਿਹੜਾ ਸੁੱਖ ਹੈ ਕਿਵੇਂ ਭੋਗਿਆ? ਗੁਰਮੁਖ ਸੱਚ ਕਮਾਈ, ਜਿਨ੍ਹਾਂ ਗੁਰਮੁਖਾਂ ਨੇ ਸੱਚ ਦੀ ਕਮਾਈ ਕੀਤੀ ਹੈ।
ਸੱਚਾ ਤਖਤ ਬੈਠਾ ਨਿਓਕਾਰ ਸਤ ਸੰਗਤ ਮੇਲ ਮਿਲਾਈ,
ਜੋ ਮਾਲਕ ਵਾਹਿਗੁਰੂ ਸੱਚੇ ਤਖਤ ਉੱਤੇ ਬੈਠ ਕਰਕੇ ਨਿਓਕਾਰ, ਗੁਰਮੁਖੋ ਨਿਆਂ ਕਰ ਰਿਹਾ ਸੱਚੇ ਤਖਤ ਉੱਤੇ ਬੈਠ ਕਰਕੇ। ਇਸ ਕਰਕੇ ਸੱਚਾ ਤਖਤ ਕੀ ਹੈ? ਗੁਰਮੁਖੋ ਸਤ ਸੰਗਤ ਰੂਪ ਜਿਹੜਾ ਦਰ ਹੈ ਨਾ, ਉਹ ਸੱਚਾ ਤਖਤ ਹੈ, ਅਤੇ ਸੱਚੇ ਤਖਤ ਦੇ ਉੱਤੇ ਬੈਠ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਹਰੇਕ ਜੀਵ ਦਾ ਨਿਆਂ ਕਰਦਾ, ਤੇ ਸਤ ਸੰਗਤ ਮੇਲ ਮਿਲਾਈ, ਤੇ ਗੁਰਮੁਖੋ ਜਿਹੜੀ ਸਤ ਸੰਗਤ ਹੈ ਨਾ, ਇਹੀ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਮੇਲ ਮਿਲਾਉਣ ਵਾਲੀ ਹੈ, ਇਹ ਸਤ ਸੰਗਤ ਹੀ ਉਹ ਪਰਮੇਸ਼ਰ ਦੇ ਵਿੱਚ ਜੀਵ ਨੂੰ ਭੇਦ ਕਰਨ ਵਾਲੀ ਹੈ।
ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣ ਆਈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਗੁਰੂ ਸਾਹਿਬ ਰਹਿਮਤ ਕਰਦੇ ਨੇ, ਇਹ ਗੁਰਸਿੱਖੋ ਜਿਹੜਾ ਸੱਚਾ ਉਪਦੇਸ਼ ਹੈ ਨਾ, ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਸੱਚਾ ਉਪਦੇਸ਼ ਦਿੱਤਾ, ਉਹ ਸੱਚਾ ਉਪਦੇਸ਼ ਹੈ ਕਿਹੜਾ? ਗੁਰੂ ਸਾਹਿਬ ਕਹਿੰਦੇ ਹਰ ਜਾਪਣਾ, ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣਾ, ਕਹਿੰਦੇ ਇਹੀ ਇਹ ਗੁਰਸਿੱਖੋ ਸੱਚਾ ਉਪਦੇਸ਼ ਹੈ, ਹਰ ਸਿਉ ਬਣ ਆਈ, ਤੇ ਇਸ ਸੱਚੇ ਉਪਦੇਸ਼ ਨੂੰ ਕੌਣ ਗ੍ਰਹਿਣ ਕਰਦੇ ਨੇ? ਜਿਨ੍ਹਾਂ ਦੀ ਹਰੀ ਮਾਲਕ ਦੇ ਨਾਲ ਬਣ ਆਈ ਹੈ, ਤੇ ਜਿਨ੍ਹਾਂ ਨੇ ਹਰੀ ਵਾਹਿਗੁਰੂ ਦੇ ਨਾਮ ਨੂੰ ਜਪਿਆ, ਉਹੀ ਗੁਰਮੁਖੋ ਹਰੀ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਭੇਦ ਹੋਏ ਨੇ, ਉਹਨਾਂ ਨੂੰ ਹੀ ਪਰਮੇਸ਼ਰ ਵਾਹਿਗੁਰੂ ਦੀ ਖੁਸ਼ੀ ਬਣ ਆਈ ਹੈ।
ਇੱਥੇ ਸੁਖਦਾਤਾ ਮਨ ਵਸੈ ਅੰਤ ਸਖਾਈ,
ਤੇ ਜਦੋਂ ਹਰੀ ਵਾਹਿਗੁਰੂ ਦੇ ਸੱਚੇ ਉਪਦੇਸ਼ ਨੂੰ ਜਪਿਆ, ਜਦੋਂ ਨਾਮ ਨੂੰ ਜਪਿਆ ਨਾ, ਇੱਥੇ ਸੁਖਦਾਤਾ ਮਨ ਵਸੈ, ਗੁਰਮੁਖੋ ਮਨ ਦੇ ਵਿੱਚ ਸੁਖਾਂ ਦਾ ਦਾਤਾ ਕੀ ਹੈ? ਮਾਲਕ ਵਾਹਿਗੁਰੂ, ਨਾਮ ਜਿਹੜਾ ਪਰਮੇਸ਼ਰ ਦਾ ਸਾਨੂੰ ਸੁੱਖ ਦੇਣ ਵਾਲਾ ਹੈ, ਇਸ ਲੋਕ ਦੇ ਵਿੱਚ ਵੀ ਗੁਰਮੁਖੋ ਸਾਡੇ ਫਿਰ ਮਨ ਦੇ ਵਿੱਚ ਵਸ ਗਿਆ ਸਾਨੂੰ ਸੁੱਖ ਦੇਣ ਵਾਲਾ, ਅੰਤ ਹੋਏ ਸਖਾਈ, ਤੇ ਗੁਰਮੁਖੋ ਅੰਤ ਦੇ ਵੇਲੇ ਵੀ ਉਹ ਪਰਮੇਸ਼ਰ ਵਾਹਿਗੁਰੂ ਸਾਡੀ ਸਹਾਇਤਾ ਕਰਨ ਵਾਲਾ, ਪਰਲੋਕ ਦੇ ਵਿੱਚ ਵੀ ਗੁਰਮੁਖੋ ਸਾਨੂੰ ਸੁੱਖ ਬਖਸ਼ਣ ਵਾਲਾ ਹੈ।
ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ,
ਤੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ਼ਬਦ ਦੀ ਸਬਾਬਤੀ ਕਰਦੇ ਹੋਏ ਸਾਡੇ ਤੇ ਰਹਿਮਤਾਂ ਕਰਦੇ ਨੇ। ਗੁਰਸਿੱਖੋ ਹਰ ਸਿਉ ਪ੍ਰੀਤ ਉਪਜੀ, ਕਹਿੰਦੇ ਗੁਰਮੁਖੋ ਜਿਨ੍ਹਾਂ ਦੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਪ੍ਰੀਤੀ ਪੈ ਗਈ, ਪ੍ਰਗਟ ਹੋ ਗਈ ਹਿਰਦੇ ਵਿੱਚ ਕਿ ਪਰਮੇਸ਼ਰ ਦੇ ਨਾਲ ਪਿਆਰ ਪਾਉਣਾ, ਕਹਿੰਦੇ ਗੁਰਸਿੱਖੋ ਕਿਵੇਂ ਸਾਰੀ ਸਿੱਖਿਆ ਪ੍ਰਾਪਤ ਹੋਈ, ਇਹ ਜਿਹੜੀ ਪ੍ਰੀਤੀ ਕਿਵੇਂ ਪ੍ਰਗਟ ਹੋ ਗਈ? ਗੁਰੂ ਮਹਾਰਾਜ ਕਹਿੰਦੇ ਗੁਰ ਸੋਝੀ ਪਾਈ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਪਾਸ ਆਣ ਕਰਕੇ ਸੋਝੀ ਪ੍ਰਾਪਤ ਕਰ ਲਈ, ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਗੁਰਮੁਖ ਆਣ ਕਰਕੇ ਉਪਦੇਸ਼ ਲੈ ਲਿਆ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਪ੍ਰਾਪਤ ਕਰ ਲਈ ਨਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਹਰ ਸਿਓ ਪ੍ਰੀਤ ਉਪਜੀ, ਉਹਨਾਂ ਜੀਵਾਂ ਦੇ ਹਿਰਦਿਆਂ ਦੇ ਵਿੱਚ ਉਸ ਪਰਮੇਸ਼ਰ ਦੇ ਪ੍ਰਤੀ ਜਿਹੜੀ ਪ੍ਰੀਤੀ ਉਹ ਪ੍ਰਗਟ ਹੋ ਗਈ, ਉਹ ਪੈਦਾ ਹੋ ਗਈ ਹੈ, ਜਿਨ੍ਹਾਂ ਨੇ ਗੁਰੂ ਧਾਰਨ ਕਰ ਲਿਆ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਪਾਸੋਂ ਆਣ ਕਰਕੇ ਗਿਆਨ ਦੀ ਪ੍ਰਾਪਤੀ ਕਰ ਲਈ, ਸੋਝੀ ਪ੍ਰਾਪਤ ਕਰ ਲਈ, ਗੁਰਮੁਖੇ ਪਾਵਨ ਉਪਦੇਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਜੀ ਨੂੰ ਬਖਸ਼ਿਆ, ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਾ ਕਰਨ, ਸਾਡੇ ਕਲਯੁਗੀ ਹਿਰਦਿਆਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਵੱਸ ਜਾਵੇ, ਸਾਡੇ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਣ। ਗੁਰੂ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰ ਕਥਾ ਕਰਦਿਆਂ ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸਜਣਾ ਫਿਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਲਿਖਿਆ ਕਤੇ ਨਾ ਛੁੱਟੀਆ, ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।